ਤੀਸਰੇ ਜੰਗ ਦੇ ਅੰਦਰ ਲਲਾ ਬੇਗ 35,000 ਦੀ ਫੌਜ ਲੈ ਕੇ 6ਵੇਂ ਪਾਤਸ਼ਾਹ ਨਾਲ ਜੂਝਣ ਵਾਸਤੇ ਆਇਆ ਹੈ। ਘਮਸਾਨ ਦਾ ਜੰਗ ਹੋਇਆ, ਲਲਾ ਬੇਗ ਦੀ 25,000 ਦੀ ਫੌਜ ਮਾਰੀ ਗਈ, 3 ਹਿੱਸੇ ਫੌਜ ਮਾਰੀ ਗਈ, ਕੇਵਲ 10,000 ਯੋਧੇ ਰਹਿ ਗਏ। ਮਗਰ ਦਿਨ ਚੜ੍ਹਿਆ ਹੈ, ਮਰੀ ਹੋਈ ਫੌਜ ਵੱਲ ਵੇਖ ਕੇ ਲਲਾ ਬੇਗ ਬੜਾ ਅਫਸੋਸ ਮਨਾਉਂਦਾ, ਇੰਨੀ ਫੌਜ ਮਾਰੀ ਗਈ, ਕਾਰਜ ਕੋਈ ਨਹੀਂ ਸਰਿਆ। ਉਹਦੇ ਪੁੱਤਰ ਸ਼ਮਸ਼ ਬੇਗ ਆਦਿਕ, ਕੰਬਰ ਬੇਗ ਸਭ ਇਕੱਤਰ ਹੋ ਕਰਕੇ ਲਲਾ ਬੇਗ ਨੂੰ ਸਮਝਾਉਂਦੇ ਨੇ, ਮੈਦਾਨੇ ਜੰਗ ਵਿੱਚ ਜੋ ਮਾਰੇ ਗਏ ਉਹਨਾਂ ਦਾ ਅਫਸੋਸ ਨਹੀਂ ਹੈ, ਦੇਖੋ ਵੀ ਅੱਗੇ ਕੀ ਕਰਨਾ ਹੈ। ਇਸ ਤਰ੍ਹਾਂ ਭਾਰੀ ਯੋਧੇ ਲੈ ਕੇ ਮੈਦਾਨੇ ਜੰਗ ਅੰਦਰ ਯੋਧੇ ਆਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੰਗ ਦੇ ਵਿੱਚ ਆ ਕੇ ਜਦੋਂ ਲੜਾਈ ਵੇਖਦੇ, ਇਹਨਾਂ ਦਾ ਹੀ ਦੂਤ ਹਸਨ ਖਾਂ ਉਹਨੂੰ ਮਹਾਰਾਜ ਕੋਲ ਬੁਲਾ ਕੇ ਕਹਿੰਦੇ ਵੀ ਲਲਾ ਬੇਗ ਕੌਣ ਹੈ ਜਿਹੜਾ ਇੱਥੇ ਚੜ ਕੇ ਆਇਆ। ਹਸਨ ਖਾਨ ਨੇ ਵੇਖਿਆ ਤੇ ਵੇਖ ਕੇ ਕਹਿਣ ਲੱਗੇ, ਮਹਾਰਾਜ ਉਹ ਜਿਹਦੇ ਸਿਰ ਦੇ ਉੱਪਰ ਕੰਚਨ ਦਾ ਸੋਨੇ ਦਾ ਟੋਪ ਹੈ, ਜਰੀ ਦੇ ਬਸਤਰ ਧਾਰਨ ਕੀਤੇ ਨੇ, ਸੁਰਖਾ ਉਹਦੇ ਕੋਲ ਘੋੜਾ ਹੈ, ਇਹ ਵੀ ਸਾਥੀਆਂ ਨਾਲ ਗੱਲ ਕਰਕੇ ਤੁਹਾਡੇ ਬਾਰੇ ਪੁੱਛ ਰਿਹਾ, ਇਹ ਲਲਾ ਬੇਗ ਹੈ। ਇੱਕ ਪਾਸੇ ਕੰਬਰ ਬੇਗ ਚੱਲਦਾ, ਉਹ ਵੀ ਬੜਾ ਭਾਰੀ ਵੱਡਾ ਸੂਰਮੇ ਦਾ ਛੋਟਾ ਭਰਾ ਹੈ। ਇਸੇ ਤਰ੍ਹਾਂ ਸੱਜੇ ਪਾਸੇ ਸਬਜ਼ਾ ਘੋੜਾ, ਉਹ ਕਾਬਲੀ ਬੇਗ ਉਹਦੇ ਉੱਤੇ ਬੈਠਾ ਹੋਇਆ, ਉਹ ਵੀ ਸ਼ਸਤਰ ਵਿੱਦਿਆ ਵਿੱਚ ਬੜਾ ਨਿਪੁੰਨ ਹੈ। ਇਸੇ ਪ੍ਰਕਾਰ ਇਹ ਸਾਰੇ ਯੋਧੇ ਇਕੱਠੇ ਹੋ ਕਰਕੇ ਮੈਦਾਨੇ ਜੰਗ ਵਿੱਚ ਆ ਰਹੇ ਨੇ। ਜਿੰਨੀ ਦੇਰ ਤੱਕ ਮਹਾਰਾਜ ਇਹ ਆਪ ਜੀ ਦੇ ਸਨਮੁਖ ਆ ਕੇ ਲੜਨ, ਕਿਰਪਾ ਕਰਕੇ ਇਹਨਾਂ ਨੂੰ ਖਪਾ ਦਿਓ, ਨਸ਼ਟ ਕਰ ਦਿਓ। ਇਹ ਕਾਸਮ ਬੇਗ ਅਤੇ ਸ਼ਬਸ਼ ਬੇਗ ਦੋ ਨਾਲ ਨੇ, ਜਿਨ੍ਹਾਂ ਦੇ ਹੱਥ ਵਿੱਚ ਤੇਗੇ ਨੇ, ਇਹਦੇ ਪੁੱਤਰ ਹਨ। ਇਹ ਗੋਲ ਬੰਨ੍ਹ ਕੇ ਲੜਾਈ ਕਰਨਾ ਚਾਹੁੰਦੇ ਨੇ। ਹੁਣ ਇਹ ਕਾਲ ਦੇ ਮੂੰਹ ਵਿੱਚ ਆ ਪਏ ਅਤੇ ਇਹਨਾਂ ਨੂੰ ਕੌਣ ਬਚਾਵੇ? ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਨੇ ਆਪਣੀ ਕਮਾਨ ਸੰਭਾਲੀ, ਪੱਥੇ ਵਿੱਚੋਂ ਖਪਰਾ ਤੀਰ ਕੱਢਿਆ, ਚੱਲੇ ਵਿੱਚ ਜੋੜਿਆ, ਤੰਦੀ ਨੂੰ ਕੰਨ ਤਾਈਂ ਖਿੱਚ ਕੇ ਮਹਾਰਾਜ ਨੇ ਜਦੋਂ ਤੀਰ ਚਲਾਇਆ, ਲਲਾ ਬੇਗ ਦੇ ਸਿਰ ਦੇ ਉੱਪਰ ਪਹਿਨਿਆ ਹੋਇਆ ਕੰਚਨ ਦਾ ਖੂਦ ਜਿਹੜਾ ਸੀ ਜ਼ਮੀਨ 'ਤੇ ਜਾ ਟਿਕਿਆ। ਹਲਚਲੀ ਮੱਚ ਗਈ ਚਾਰ ਚੁਫੇਰੇ, ਸਣੇ ਤੀਰ ਦੇ ਉਹਦਾ ਜਿਹੜਾ ਟੋਪ ਸੀ ਉਹ ਧਰਤੀ ਵਿੱਚ ਜਾ ਡਿੱਗ ਗਿਆ। ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਸਾਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸਿਰ ਤੇ ਕੰਚਨ ਖੋਦ ਜਬ ਪਗਿਆ ਸਹਿਤ ਗਿਰਾਏ।
ਮਹਾਰਾਜ 6ਵੇਂ ਪਾਤਸ਼ਾਹ ਨੇ ਤੀਰ ਮਾਰ ਕੇ ਲਲਾ ਬੇਗ ਦੇ ਸਿਰ ਦੇ ਉੱਪਰ ਕੰਚਨ ਦਾ ਜਿਹੜਾ ਟੋਪ ਸੀ ਪੱਗ ਦੇ ਸਹਿਤ ਉਹਨੂੰ ਜ਼ਮੀਨ ਤੇ ਸੁੱਟ ਦਿੱਤਾ।
ਨਗਨ ਮੁੰਡ ਮੁੰਡਿਓ ਹੁਤੋ ਪਿਕ ਸਭ ਗੀ ਬਿਸਮਾਏ।
ਹਜਾਮਤ ਕੀਤੀ ਹੋਈ ਸੀ, ਸਿਰ ਦੇ ਸਾਰੇ ਕੇਸ ਉਤਾਰੇ ਹੋਏ ਸਨ, ਮੁੰਡਿਆ ਹੋਇਆ ਸੀ ਉੱਪਰੋਂ, ਹੁਣ ਨਗਨ ਸਿਰ ਖਲੋਤਾ ਹੋਇਆ। ਨਾਲ ਦੇ ਜਿੰਨੇ ਵੀ ਯੋਧੇ ਵੇਖ ਕੇ ਬੜੇ ਬਿਸਮਾਦ ਹੋ ਗਏ, ਯਾ ਖੁਦਾ ਕਿਤੇ ਤੀਰ ਸਿਰ ਵਿੱਚ ਵੱਜ ਜਾਂਦਾ। ਮਹਾਰਾਜ ਨੇ ਤੀਰ ਮਾਰਿਆ ਨਹੀਂ ਨਾ ਅਜੇ ਤਾਂ ਹੀ ਸਿਰ 'ਚ ਨਹੀਂ ਵੱਜਿਆ। ਜ਼ਬਰਦਸਤ ਖਾਂ ਲਾਹੌਰ ਦਾ ਸੂਬਾ ਅਤੇ ਭੀਮ ਚੰਦ ਇਕੱਠੇ ਬੈਠੇ ਸਨ, ਤੀਰ ਆਇਆ ਅਤੇ ਮੰਜੇ ਦੇ ਪਾਵੇ ਵਿੱਚ ਵੱਜਿਆ। ਜ਼ਬਰਦਸਤ ਖਾਂ ਕਹਿੰਦਾ, ਯਾ ਖੁਦਾ ਜੇ ਕਿਸੇ ਦੇ ਸਿਰ 'ਚ ਵੱਜ ਜਾਂਦਾ ਕੀ ਹੁੰਦਾ ਫਿਰ? ਇਹਨੂੰ ਦੂਜਾ ਤੀਰ ਫਿਰ ਆਇਆ। ਜਿਸ ਦਰਖਤ ਦੀ ਛਾਇਆ ਹੇਠ ਬੈਠੇ ਸਨ ਉਹਦੇ ਟਾਹਣੇ ਵਿੱਚ ਤੀਰ ਫਿਰ ਵੱਜਿਆ। ਤੀਰ ਉਹਨਾਂ ਨੇ ਮਹਾਰਾਜ ਦਾ ਪਹਿਲਾਂ ਹੀ ਪਛਾਣ ਲਿਆ ਸੀ, ਕਹਿੰਦੇ ਵੀ ਕਰਾਮਾਤੀ ਤੀਰ ਹੈ ਗੁਰੂ ਦਾ। ਤੇ ਜਦੋਂ ਦੂਜਾ ਤੀਰ ਆਇਆ ਤੇ ਉਹਦੇ ਨਾਲ ਚਿੱਠੀ ਬੰਨ੍ਹੀ ਹੋਈ ਸੀ, ਮਹਾਰਾਜ ਨੇ ਲਿਖਿਆ, ਇਹ ਕਰਾਮਾਤ ਨਹੀਂ, ਇਹ ਯੁੱਧ ਅਭਿਆਸ ਹੈ, ਇਹ ਸਾਡਾ ਯੁੱਧ ਅਭਿਆਸ ਹੈ। ਦੂਜੀ ਗੱਲ ਜੇ ਤੀਰ ਮਾਰਨ ਦੀ ਹੈ, ਜਿਹੜਾ ਇੰਨੇ ਮੀਲ ਤੋਂ ਤੀਰ ਤੁਹਾਡੇ ਮੰਜੇ ਦੇ ਪਾਵੇ ਵਿੱਚ ਮਾਰ ਸਕਦਾ, ਉਹ ਤੁਹਾਡੇ ਸਿਰ ਵਿੱਚ ਵੀ ਮਾਰ ਸਕਦਾ। ਅਸੀਂ ਤੁਹਾਡੇ ਸਿਰ ਵਿੱਚ ਤੀਰ ਮਾਰਿਆ ਨਹੀਂ, ਇਸੇ ਕਰਕੇ ਵੱਜਾ ਨਹੀਂ, ਜੇ ਚਾਹੁੰਦੇ ਤਾਂ ਸਿਰ ਵਿੱਚ ਵੀ ਮਾਰ ਸਕਦੇ ਸੀ। ਇਹੋ ਜੇ ਮਹਾਂਬਲੀ ਸੂਰਮੇ, ਮਾਤਾ ਨਾਨਕੀ ਜੀ ਇੱਕ ਬਚਨ ਕਿਹਾ ਕਰਦੇ ਸਨ, ਜਦੋਂ ਉਹਨਾਂ ਨੇ ਵੇਖਣਾ ਆਪਣੇ ਪੋਤੇ ਵੱਲ ਅਤੇ ਵੇਖ ਕੇ ਕਹਿਣਾ ਵੀ ਇਹਨਾਂ ਵਿੱਚੋਂ ਨੁਹਾਰ ਗੁਰੂ ਹਰਗੋਬਿੰਦ ਸਾਹਿਬ ਦੀ ਪੈਂਦੀ ਹੈ। ਅਤੇ ਫਿਰ ਜਦੋਂ ਪੜਪੋਤਾ ਹੋਇਆ ਬਾਬਾ ਅਜੀਤ ਸਿੰਘ ਜੀ, ਉਹਨਾਂ ਵੱਲ ਵੀ ਵੇਖ ਕੇ ਕਹਿੰਦੇ ਵੀ ਇਹਨਾਂ ਵਿੱਚੋਂ ਨੁਹਾਰ ਛੇਵੇਂ ਪਾਤਸ਼ਾਹ ਦੀ ਪੈਂਦੀ, ਕਿਉਂਕਿ ਯੋਧੇ ਸਨ। ਵੇਖ ਵੇਖ ਕੇ ਮਾਤਾ ਨਾਨਕੀ ਬੜੇ ਪ੍ਰਸੰਨ ਹੁੰਦੇ। ਤੋ ਜਿਹੜੀ ਵਿੱਦਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਉਹ ਬਾ ਕਮਾਲ ਦੀ। ਸਤਿਗੁਰਾਂ ਨੇ ਮਾਰਿਆ ਤੀਰ ਅਤੇ ਖੂਦ ਉਤਾਰ ਕੇ ਜ਼ਮੀਨ 'ਤੇ ਸੁੱਟ ਦਿੱਤਾ, ਨਾਲ ਦੇ ਯੋਧੇ ਬਿਸਮਾਦ ਹੋ ਗਏ, ਯਾ ਖੁਦਾ ਜੇ ਕਿਤੇ ਸਿਰ ਵਿੱਚ ਵੱਜ ਜਾਂਦਾ ਤੇ ਸਾਡਾ ਜਰਨੈਲ ਮਾਰਿਆ ਜਾਣਾ ਸੀ।
ਨਿਸ਼ਾਨੀ ਚੰਦ ਇਤੇ ਉਤ ਸਗਰੇ ਹਲ ਚਲੇ ਕੁਛ ਤਰਾਸੇ ਉਪੰਨਾ।
ਜਦੋਂ ਤੀਰ ਚੱਲਿਆ ਤੇ ਸਾਰਿਆਂ ਵਿੱਚ ਹਲ ਚਲ ਮੱਚ ਗਈ, ਇੱਧਰ ਉੱਧਰ ਖਿੰਡ ਗਏ ਸਾਰੇ ਜਾਣੇ, ਮਨ ਦੇ ਵਿੱਚ ਬੜਾ ਭਾਰੀ ਤਰਾਸ ਡਰ ਪੈਦਾ ਹੋ ਗਿਆ।
ਲਲਾ ਬੇਗ ਲੱਜਤ ਪਇਓ ਮਾਨਿਓ ਮਨ ਹੰਨਾ।
ਲਲਾ ਬੇਗ ਲੱਜਤ ਸ਼ਰਮਿੰਦਾ ਹੋਇਆ ਜਦੋਂ ਦੀ ਪੱਗ ਸਮੇਤ ਟੋਪ ਉੱਤਰ ਗਿਆ, ਮਾਨੋ ਜੈਸੇ ਉਹਦਾ ਮਨ ਹੀ ਟੁੱਟ ਗਿਆ ਹੋਵੇ, ਮਾਨੋ ਜੈਸੇ ਜਿੱਤ ਦੀ ਆਸ ਅੰਦਰੋਂ ਖਤਮ ਹੋ ਗਈ ਹੋਵੇ।
ਕੱਟ ਕੋ ਪੱਟ ਝਟ ਪੱਟ ਠੱਠਿਓ ਲੱਟ ਪਟਾ ਲਪੇਟਾ।
ਉਸੇ ਵਕਤ ਹੀ ਕਹਿੰਦੇ ਆਪਣੀ ਕੱਟ ਕਮਰ ਕਸੇ ਨਾਲ ਜਿਹੜਾ ਬਸਤਰ ਬੰਨਿਆ ਸੀ ਝੱਟ ਉਹਨੂੰ ਖੋਲ ਲਿਆ ਤੇ ਖੋਲ ਕੇ ਟੇਢਾ ਜਿਹਾ ਕਰਕੇ ਆਪਣੇ ਸਿਰ ਦੇ ਉੱਪਰ ਦੁਬਾਰਾ ਬੰਨ ਲਿਆ।
ਚਪਟ ਬਾਗ ਦਬਟਿਓ ਤੁਰੰਗ ਸਟਕਿਓ ਮੁਗਲੇਟਾ।
ਉਸੇ ਵਕਤ ਹੀ ਆਪਣੇ ਘੋੜੇ ਦੀ ਬਾਗ ਜਿਹੜੀ ਉਹਨੂੰ ਚਪਟ ਕੇ ਤੇ ਘੋੜੇ ਨੂੰ ਤੇਜ ਕਰਕੇ ਮੁਗਲ ਦਾ ਬੱਚਾ ਉੱਥੋਂ ਦੌੜ ਗਿਆ।
ਕੁੱਪਿਓ ਬਿਲੋਚਨ ਰਕਤ ਕਰ ਕੈ ਪੂਜਾ ਉਠਾਏ।
ਆਪਣੇ ਨੇਤਰਾਂ ਨੂੰ ਲਹੂ ਰੰਗਾ ਕਰਕੇ ਲਾਲ ਸੁਰਖ ਕਰਕੇ ਲਲਾ ਬੇਗ ਆਪਣੀ ਬਾਂਹ ਨੂੰ ਉੱਚੀ ਕਰਕੇ ਬੋਲਣ ਲੱਗਾ,
ਕਿਉਂ ਨਾ ਕਰਤ ਹੀਲਾ ਅਬੇ ਮਾਰੂ ਸਮੁਦਾਏ।
ਫੌਜ ਨੂੰ ਪ੍ਰੇਰਦਾ ਕਿਉਂ ਨੀ ਹੱਲਾ ਕਰਦੇ, ਕਿਉਂ ਪਿੱਛੇ ਖਲੋਂਦੇ ਹੋ, ਅੱਗੇ ਵਧੋ, ਅੱਗੇ ਵਧ ਕੇ ਇਕੱਠੇ ਹੋ ਕੇ ਸਾਰੇ ਜਾਣੇ ਇਹਨਾਂ ਨੂੰ ਮਾਰੋ।
ਇੱਕ ਇੱਕ ਛੋਰ ਤੁਫੰਗ ਕੋ ਖੈਚੋ ਖਰ ਖੰਡੇ।
ਸਾਰੇ ਜਾਣੇ ਯੋਧੇ ਆਪਣੀ ਇੱਕ ਇੱਕ ਬੰਦੂਕ ਚਲਾ ਦਿਓ, ਗੋਲੀਆਂ ਦੀ ਪਛਾੜ ਕਰ ਦਿਓ, ਉਸ ਤੋਂ ਬਾਅਦ ਤਿੱਖੇ ਜਿਹੜੇ ਖੰਡੇ ਹਨ ਮਿਆਨਾ ਵਿੱਚੋਂ ਧੂ ਲਓ।
ਕਰਤ ਚਲੋ ਸਿਰ ਧਰ ਜੁਦੇ ਹਿਆ ਬੇਗ ਪ੍ਰਚੰਡੇ।
ਘੋੜਿਆਂ ਦੀ ਤਿੱਖੀ ਚਾਲ ਕਰਕੇ ਖੰਡਿਆਂ ਦੇ ਨਾਲ ਦੁਸ਼ਮਣਾਂ ਦੇ ਸਿਰ ਧੜ ਦੇ ਨਾਲੋਂ ਜੁਦਾ ਕਰਦੇ ਜਾਓ।
ਸੁਨ ਆਇਸ ਕੋ ਤੁਰਕ ਪਟ ਬੜ ਮੁਗਲ ਰਸਾਏ।
ਇਸ ਪ੍ਰਕਾਰ ਕਹਿੰਦੇ ਤੁਰਕ ਦੀ ਆਗਿਆ ਸੁਣ ਕਰਕੇ ਉਸੇ ਵਕਤ ਹੀ ਜਿੰਨੇ ਵੀ ਉੱਥੇ ਮੁਗਲ ਤੁਰਕ ਆਦਿਕ ਇਕੱਠੇ ਹੋਏ ਸਨ, ਸਾਰਿਆਂ ਦੇ ਅੰਦਰ ਕ੍ਰੋਧ ਪੈਦਾ ਹੋ ਗਿਆ, ਗੁੱਸੇ ਨਾਲ ਭਰ ਗਏ ਹਨ।
ਮੁੰਡਤ ਮੁੰਡ ਬਿਲੰਦ ਜਿਨ ਬੜ ਸ਼ਸਤਰ ਉਠਾਏ।
ਜਿਨ੍ਹਾਂ ਨੇ ਹਜਾਮਤਾਂ ਕੀਤੀਆਂ ਸਨ, ਆਪਣੇ ਸਿਰ ਮੁੰਡੇ ਹੋਏ ਸਨ, ਆਪਣੇ ਸ਼ਸਤਰ ਉਠਾ ਕੇ ਅੱਗੇ ਨੂੰ ਚੱਲ ਪਏ।
ਕਿਉਂ ਹੂੰ ਅਟਕੀ ਪਾਗ ਸਿਰ ਟੇਡੀ ਨਿਤ ਤਾਰੇ।
ਕਵੀ ਜੀ ਕਹਿੰਦੇ ਟੇਡੀ ਜੀ ਪੱਗ ਰੱਖਦੇ ਨੇ ਸਿਰ ਤੇ, ਕਿਉਂਕਿ ਸਿੱਧੀ ਪੱਗ ਰੱਖ ਨਹੀਂ ਹੁੰਦੀ, ਹਜਾਮਤ ਕੀਤੀ ਹੈ ਨਾ, ਸਿਰ ਮੁੰਡਿਆ ਹੋਇਆ, ਕੇਸ ਹੋਵਣ ਤੇ ਪੱਗ ਸਿੱਧੀ ਹੋਵੇ, ਕੇਸ ਨਾ ਹੋਣ ਕਰਕੇ ਪੱਗ ਨਹੀਂ ਟਿਕਦੀ ਸਿਰ ਤੇ ਟੇਡੀਆਂ ਪੱਗਾਂ ਸਿਰ ਤੇ ਰੱਖਦੇ ਹਨ।
ਜ਼ਰੀਦਾਰ ਬੜ ਛੋਰ ਕੋ ਪ੍ਰਿਸ਼ਟੀ ਤੱਕ ਡਾਰੇ।
ਪਰ ਇਹਨਾਂ ਪੱਗਾਂ ਦਾ ਜ਼ਰੀਦਾਰ ਜਿਹੜਾ ਪੱਲਾ ਹੈ ਉਹਨੂੰ ਪਿੱਛੇ ਛੱਡਿਆ ਪਿੱਠ ਤਾਈ, ਉੱਪਰ ਪੱਗ ਬੰਨੀ ਟੇਡੀ ਜੀ ਤੇ ਪੱਗ ਦਾ ਜਰੀਦਾਰ ਪੱਲਾ ਪਿੱਠ ਦੇ ਪਿਛਲੇ ਪਾਸੇ ਛੱਡਿਆ ਹੋਇਆ ਹੈ।
ਆਮਿਕ ਪਕੀ ਅਧਿਕਈ ਬਹੁ ਕਰੇ ਆਹਾਰੇ।
ਮਾਸ ਖਾਣ ਵਾਲੇ ਇੱਕ ਇੱਕ ਦੁੰਬਾ ਖਾ ਜਾਂਦੇ ਨੇ, ਮਾਸ ਖਾ ਕੇ ਫਿਰ ਇਸੇ ਪ੍ਰਕਾਰ ਹੋਰ ਕਈ ਪ੍ਰਕਾਰ ਦਾ ਆਹਾਰ ਕਰਦੇ ਹਨ।
ਸੁਰਾ ਪਾਨ ਕੋ ਪ੍ਰੇਮ ਬੜ ਮਾਨੀ ਮਤਵਾਰੇ।
ਨੇਤੀ ਸ਼ਰਾਬ ਦੇ ਪ੍ਰੇਮੀ ਨੇ ਨਿਤਾ ਪ੍ਰਤੀ ਸ਼ਰਾਬ ਪੀਣੀ, ਇੱਕ ਪਾਸੇ ਮਾਸ ਖਾਈ ਜਾਣਾ ਨਾਲ ਸ਼ਰਾਬ ਪੀ ਜਾਣੀ। ਇਸੇ ਪ੍ਰਕਾਰ ਕਵੀ ਜੀ ਕਹਿੰਦੇ ਫਿਰ ਬੜੇ ਮਾਨੀ ਹੰਕਾਰੀ ਮਤਵਾਲੇ ਹਨ।
ਗੋਰ ਬਰਨ ਸਭ ਕੇ ਆਈ ਸੂਖਮ ਪਟ ਸੀਤਾ।
ਸਾਰਿਆਂ ਦੇ ਸਰੀਰ ਦੇ ਰੰਗ ਗੋਰੇ ਚਿੱਟੇ ਰੰਗ ਦੇ ਹਨ, ਸਰੀਰ ਉੱਪਰ ਚਿੱਟੇ ਰੰਗ ਦੇ ਸੂਖਮ ਵਸਤਰ ਪਹਿਨੇ ਹੋਏ ਹਨ।
ਬਹੁਤੇ ਰੱਖੇ ਕਮਾਨ ਕੋ ਸਰਹੱਤ ਨੇ ਹੀਤਾ।
ਬਹੁਤੇ ਕਮਾਨ ਆਪਣੇ ਪਾਸ ਰੱਖਦੇ ਨੇ, ਦੁਸ਼ਮਣ ਦੇ ਉੱਪਰ ਤੀਰ ਛੱਡਣ ਵਾਸਤੇ, ਤੀਰ ਚਲਾਉਣ ਵਾਸਤੇ ਕਮਾਨ ਆਪਣੇ ਪਾਸ ਰੱਖਦੇ ਹਨ।
ਕਿਸ ਕਿਸ ਨਿਕਟ ਤੁਫਾਂਗ ਕਹਿ ਤੋਂ ਮਰ ਤਾਰਾ।
ਕਿਸੇ ਕਿਸੇ ਕੋਲ ਬੰਦੂਕ ਹੈ ਤੇ ਕਿਸੇ ਨੇ ਆਪਣੇ ਹੱਥ ਦੇ ਵਿੱਚ ਤੋਮਰ ਧਾਰਨ ਕੀਤਾ ਹੈ।
ਕਿਨ ਕਿਨ ਲੀਨੋ ਮਿਆਨ ਤੇ ਕਰਵਾਰ ਦੁਤਾਰਾ।
ਕਿਸੇ ਨੇ ਆਪਣੇ ਮਿਆਨ ਵਿੱਚੋਂ ਦੋ ਧਾਰੀ ਕਿਰਪਾਨ ਬਾਹਰ ਕੱਢ ਲਈ ਹੈ। ਇਸ ਤਰ੍ਹਾਂ ਜਿਹਦੇ ਪਾਸ ਜਿਹੜਾ ਜਿਹੜਾ ਸ਼ਸਤਰ ਹੈ ਉਹ ਸ਼ਸਤਰ ਲੈ ਕੇ ਅੱਗੇ ਨੂੰ ਵੱਧ ਪਏ ਹਨ।
ਜਮਦਰ ਫੀਟਨ ਸਭਨ ਕੇ ਬੋਲਤ ਨਿਜ ਬੋਲੀ।
ਇਸੇ ਪ੍ਰਕਾਰ ਕਿਸੇ ਪਾਸ ਕਹਿੰਦੇ ਜਮਤਰ ਹੈ, ਉਹ ਜਮਤਰ ਛੋਟਾ ਇੱਕ ਸ਼ਸਤਰ ਹੁੰਦਾ ਹੈ। ਫਿੰਟਨ ਉਹਨੂੰ ਕਹਿੰਦੇ ਨੇ ਵੀ ਜਿਹੜਾ ਕਮਰ ਕਸੇ ਵਿੱਚ ਪਾਇਆ ਹੋਵੇ ਤੇ ਝੱਟ ਹੀ ਨਿਕਲ ਜਾਏ। ਤਾਂ ਇਸ ਤਰ੍ਹਾਂ ਜਿਹੜੇ ਜਮਤਰ ਸ਼ਸਤਰ ਉਹਨਾਂ ਨੇ ਕਮਰ ਕਸੇ ਕੀਤੇ ਹੋਏ ਨੇ, ਝੱਟ ਹੀ ਉਹਨੂੰ ਬਾਹਰ ਕੱਢ ਲਿਆ ਹੈ। ਬੋਲਤ ਨਿਜ ਬੋਲੀ ਤੇ ਆਪਣੀ ਬੋਲੀ ਦੇ ਵਿੱਚ ਬੋਲਦੇ ਨੇ, ਕੋਈ ਤੁਰਕੀ ਬੋਲਦਾ, ਕੋਈ ਫਾਰਸੀ ਬੋਲਦਾ, ਕੋਈ ਅਰਬੀ ਬੋਲਦਾ ਹੈ।
ਕਰਿਓ ਨੀਰ ਗੁਰ ਸੈਨ ਸੋ ਛੂਟਤ ਸਰ ਗੋਲੀ।
ਇਸ ਤਰ੍ਹਾਂ ਸਾਰੇ ਜਾਣੇ ਇਕੱਠੇ ਹੋ ਕੇ ਮਹਾਰਾਜ ਦੀ ਫੌਜ ਦੇ ਨੇੜੇ ਆ ਗਏ। ਕਿਤੋਂ ਬੰਦੂਕ ਦੇ ਵਿੱਚੋਂ ਗੋਲੀਆਂ ਚੱਲਦੀਆਂ, ਕਿਤੇ ਤੀਰ ਚੱਲਦੇ ਹਨ।
ਦੁਤੀ ਪਠਾਨਨ ਕੀ ਚਮੋ ਬੜ ਓਰੜ ਆਈ।
ਇੱਕ ਪਾਸੇ ਕਹਿੰਦੇ ਤੁਰਕਾਂ ਦੀ ਫੌਜ ਚੜ ਕੇ ਆਈ ਹੈ, ਦੂਜੇ ਪਾਸਿਓ ਫਿਰ ਜਿਹੜੇ ਪਠਾਨ ਸਨ ਉਹਨਾਂ ਦੀ ਵੱਡੀ ਫੌਜ ਚੜ ਕੇ ਆਈ ਹੈ।
ਬੜੀ ਬਹਾਦਰ ਕੀ ਜਿਨੋ ਸਭ ਦੀ ਵਡਿਆਈ।
ਜਿਨ੍ਹਾਂ ਨੂੰ ਬੜੇ ਬਹਾਦਰ ਹੋਣ ਦੀ ਸਾਰੇ ਵਡਿਆਈ ਦਿੰਦੇ ਨੇ ਵੀ ਬੜੇ ਯੋਧੇ ਨੇ, ਬੜੇ ਬਹਾਦਰ ਹਨ। ਇਸ ਤਰ੍ਹਾਂ ਉਹ ਜਿਹੜੇ ਤੁਰਕ ਚੜ ਕੇ ਆਏ ਹਨ, ਮੁਗਲ ਚੜ ਕੇ ਆਏ ਹਨ।
ਛੋਰਤ ਬ੍ਰਿੰਗ ਤੁਫੰਗ ਕੋ ਚੈ ਮੀਲ ਦੋਹੀਲਾ।
ਸਾਰੇ ਜਾਣੇ ਇਕੱਠੇ ਹੋ ਕਰਕੇ ਕੋਈ ਤੀਰ ਛੱਡਦਾ, ਕੋਈ ਬੰਦੂਕਾਂ ਚਲਾਉਂਦਾ ਹੈ, ਔਖਾ ਮੇਲ ਭਾਵ ਮੁੱਠ ਭੇੜ ਆਪਸ ਵਿੱਚ ਚਾਹੁੰਦੇ ਹਨ।
ਮਾਰ ਮਾਰ ਬਕਹਾਏ ਹੂ ਕੀ ਨਸ ਬੜ ਹੀਲਾ।
ਮੂੰਹ ਦੇ ਵਿੱਚੋਂ ਮਾਰ ਮਾਰ ਦੀਆਂ ਪੁਕਾਰਾਂ ਕਰਦੇ ਨੇ, ਯਾ ਅਲੀ ਦੇ ਨਾਰੇ ਲਾਉਂਦੇ ਨੇ, ਤੇ ਜਿਹਦੇ ਸਰੀਰ ਉੱਪਰ ਗੋਲੀ ਕੋਈ ਤੀਰ ਆਦਿਕ ਆ ਕੇ ਵੱਜਦਾ, ਉਹ ਹਾਏ ਹਾਏ ਦੀਆਂ ਪੁਕਾਰਾਂ ਕਰਦੇ ਜ਼ਖਮੀ ਹੋ ਕੇ।
ਇਤ ਸਤਿਗੁਰ ਕਰ ਸ਼ੀਘਰਤਾ ਟਿਗ ਜੋਦ ਹਕਾਰਾ।
ਇੱਧਰ ਮਹਾਰਾਜ ਨੇ ਬੜੀ ਸ਼ੀਘਰਤਾ ਕਰਦਿਆਂ ਕਾਂਗੜ ਦੇ ਰਾਜੇ ਭਾਈ ਜੋਧ ਰਾਏ ਨੂੰ ਆਪਣੇ ਪਾਸ ਸੱਦਿਆ ਹੈ।
ਅਰਧ ਚਮੋ ਨਿਜ ਸੰਗ ਲੈ ਹੂਜੇ ਅਬ ਨਿਆਰਾ।
ਸਹਿਬ ਕਹਿੰਦੇ ਤੁਸੀਂ ਆਪਣੀ ਅੱਧੀ ਫੌਜ ਨਾਲ ਲੈ ਕੇ ਸਾਡੇ ਤੋਂ ਵੱਖਰੇ ਹੋ ਜਾਓ, ਇੱਕ ਪਾਸੇ ਜਾ ਕੇ ਤੁਸੀਂ ਵੈਰੀ ਦਾ ਪਾਸਾ ਰੋਕ ਲਓ।
ਹਮ ਸਨਮੁਖ ਇਸ ਲੜੇਂਗੇ ਚਾਲੇ ਬੜ ਹੀਲਾ।
ਇਹਨਾਂ ਵੈਰੀਆਂ ਦਾ ਹੁਣ ਸਨਮੁਖ ਅਸੀਂ ਇਹਨਾਂ ਦਾ ਅੱਗਾ ਰੋਕ ਕੇ ਇਹਨਾਂ ਦਾ ਵਾਰ ਆਪਣੇ ਉੱਪਰ ਚੱਲਾਂਗੇ, ਇਹਨਾਂ ਦੇ ਸਾਹਮਣੇ ਅਸੀਂ ਜੰਗ ਕਰਾਂਗੇ। ਤੁਸੀਂ ਇੱਕ ਪਾਸੇ ਹੋ ਜਾਓ, ਇੱਕ ਪਾਸੇ ਤੋਂ ਜੰਗ ਕਰੋ ਤੇ ਵੈਰੀ ਦੇ ਸਾਹਮਣੇ ਅਸੀਂ ਟਾਕਰਾ ਕਰਾਂਗੇ।
ਦੱਖਣ ਦਿਸ਼ ਤੇ ਤੁਮ ਪਰੋ ਦੇ ਰੇਲ ਅਰ ਪੇਲਾ।
ਦੱਖਣ ਦੀ ਦਿਸ਼ਾ ਵੱਲ ਤੁਸੀਂ ਜਾ ਕੇ ਵੈਰੀਆਂ ਤੇ ਟੁੱਟ ਪਾਓ, ਇਹਨਾਂ ਨੂੰ ਪਿਛਾ ਨੂੰ ਧੱਕ ਦਿਓ, ਇਹਨਾਂ ਨੂੰ ਹੱਕ ਕੇ ਪਰਾਂ ਨੂੰ ਭਜਾ ਦਿਓ।
ਸੁਨ ਸ਼੍ਰੀ ਹਰਗੋਬਿੰਦ ਤੇ ਪਟ ਜੋਦ ਬਖਾਨਾ।
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਬਚਨ ਸੁਣ ਕੇ ਭਾਈ ਜੋਧ ਰਾਏ ਜੀ ਕਹਿਣ ਲੱਗੇ ਹਨ,
ਤੁਮ ਪ੍ਰਤਾਪ ਸੂਰਜ ਉਦਯੋ ਤੁਰਕਨ ਤਮਹਾਨਾ।
ਮਹਾਰਾਜ ਜੀ ਤੁਹਾਡੇ ਪ੍ਰਤਾਪ ਦਾ, ਤੁਹਾਡੀ ਮਹਿਮਾ ਦਾ, ਤੁਹਾਡੀਆਂ ਬਖਸ਼ਿਸ਼ਾਂ ਦਾ ਸੂਰਜ ਚੜ ਗਿਆ ਹੈ, ਜਿਸ ਕਰਕੇ ਜਿਹੜੇ ਤੁਰਕ ਹਨ ਇਹ ਤਮ ਹਨੇਰੇ ਦੇ ਵਾਂਗੂ ਨੇ ਤੇ ਇਹ ਹਨੇਰਾ ਨਸ਼ਟ ਹੋ ਗਿਆ। ਜਿਵੇਂ ਸੂਰਜ ਚੜਦਾ ਤੇ ਹਨੇਰਾ ਨਸ਼ਟ ਹੋ ਜਾਂਦਾ ਹੈ। ਮਹਾਰਾਜ ਤੁਹਾਡੇ ਪ੍ਰਤਾਪ ਦਾ ਸੂਰਜ ਉਦੈ ਹੋ ਗਿਆ ਹੈ, ਜਿਹਦੇ ਨਾਲ ਇਹਨਾਂ ਤੁਰਕਾਂ ਦਾ ਹਨੇਰਾ ਨਸ਼ਟ ਹੋ ਗਿਆ ਹੈ।
ਕਹਾ ਸ਼ਕਤ ਇਨ ਮ੍ਰਿਗਨ ਗਨ ਗਜਰਾਜ ਬਡੇਰੇ।
ਇਹਨਾਂ ਮ੍ਰਿਗਾਂ ਦੇ ਵਿੱਚ ਹਰਣਾਂ ਦੇ ਵਿੱਚ ਕੀ ਤਾਕਤ ਕੀ ਸ਼ਕਤੀ ਹੈ ਮਹਾਰਾਜ, ਇਹ ਆਪ ਜੀ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਨ।
ਕੀ ਹਰ ਕੇ ਸਨ ਮੁਖ ਅਰੇ ਹੋਏ ਸਕੇ ਨਨੇਰੇ।
ਭਾਵੇਂ ਗਜਰਾਜ ਕਿਉਂ ਨਾ ਹੋਵੇ, ਵੱਡੇ ਹਾਥੀ ਕਿਉਂ ਨਾ ਹੋਵਣ, ਉਹ ਵੀ ਮਹਾਰਾਜ ਸ਼ੇਰ ਦੇ ਨੇੜੇ ਆ ਕੇ ਟੁੱਕ ਨਹੀਂ ਸਕਦੇ। ਇਹਨਾਂ ਦੀ ਗਿਣਤੀ ਜਿੰਨੀ ਮਰਜ਼ੀ ਹੋਵੇ, ਜਦੋਂ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਜਦੋਂ ਹਰਨਾਂ ਦੇ ਝੁੰਡ ਦੇ ਵਿੱਚ ਸ਼ੇਰ ਗਜਦਾ ਨਾ ਤੇ ਫਿਰ ਹਰਨ ਉੱਥੋਂ ਭੱਜ ਜਾਂਦੇ ਨੇ, ਕਿਸੇ ਅੰਦਰ ਧੀਰਜ ਨਹੀਂ ਰਹਿੰਦਾ। ਮਹਾਰਾਜ ਇਹਨਾਂ ਨੇ ਤੁਹਾਡੇ ਅੱਗੇ ਕਿੱਥੇ ਟਿਕਣਾ, ਤੁਹਾਡਾ ਪ੍ਰਤਾਪ ਹੀ ਇਤਨਾ ਕੁ ਮਹਾਨ ਹੈ ਤੇ ਯੋਧੇ ਜਿਹੜੇ ਹਨ ਕਦੇ ਨੱਕ ਵਿੱਚ ਨੱਥਾਂ ਪਵਾ ਕੇ ਨਹੀਂ ਜੀਵਦੇ। ਸ਼ੇਰ ਜਿਹੜਾ ਹੈ ਉਹ ਹਮੇਸ਼ਾ ਆਜ਼ਾਦੀ ਦੀ ਜ਼ਿੰਦਗੀ ਜੀਵਦਾ, ਸੀਤਲਾ ਸ਼ੇਰ ਕਦੇ ਨਾ ਜੀਵਦੇ ਨੱਕ ਨੱਥਾਂ ਪਵਾ ਕੇ। ਸੀਤਲ ਜੀ ਕਹਿੰਦੇ ਨੇ ਵੀ ਸ਼ੇਰ ਕਦੇ ਨੱਕ ਵਿੱਚ ਨੱਥ ਪਵਾ ਕੇ ਨਹੀਂ ਜੀਵਦਾ, ਭਾਵੇਂ ਥੋੜਾ ਜੀ ਲਵੇ ਪਰ ਜੀਵੇਗਾ ਆਜ਼ਾਦੀ ਦੇ ਨਾਲ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦਾ ਸੰਕਲਪ ਹੈ, ਯੋਧੇ ਜਿਉਂਦੇ ਭਾਵੇਂ ਥੋੜਾ ਜੀ ਲੈਣ ਪਰ ਜਿਉਂਦੇ ਅਣਖ ਗੈਰਤ ਦੇ ਨਾਲ ਨੇ, ਜਿਉਂਦੇ ਆਜ਼ਾਦੀ ਦੇ ਨਾਲ ਨੇ। ਅਬਦਾਲੀ ਵਰਗਿਆਂ ਨੇ ਆਖਿਆ ਸੀ ਵੀ ਸੁਲਾਹ ਕਰ ਲਓ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿੰਦੇ ਕਾਹਦੀ ਸੁਲਾਹ, ਕਹਿੰਦਾ ਜੀ ਬਾਦਸ਼ਾਹ ਮੈਨੂੰ ਮੰਨ ਲਓ ਤੁਸੀਂ ਰਾਜੇ ਬਣ ਜਾਓ। ਕਹਿੰਦੇ ਭਿਖਾਰੀ ਰਾਜ ਨਹੀਂ ਕਰ ਸਕਦੇ, ਕਦੇ ਭੀਖ ਦੇ ਵਿੱਚ ਮਿਲਿਆ ਰਾਜ ਕੋਈ ਰਾਜ ਨਹੀਂ ਹੁੰਦਾ ਤੇ ਭਿਖਾਰੀ ਕਦੇ ਰਾਜ ਨਹੀਂ ਕਰ ਸਕਦੇ। ਟੱਕਰਾਂਗੇ ਤੈਨੂੰ ਮੈਦਾਨੇ ਜੰਗ ਵਿੱਚ, ਹੱਥਾਂ ਵਿੱਚ ਤੇਗਾਂ ਲੈ ਕੇ ਜ਼ਰੂਰ ਟੱਕਰਾਂਗੇ ਤੈਨੂੰ, ਤੇਰੇ ਨਾਲ ਕੋਈ ਸੁਲਾ ਨਹੀਂ, ਜਿਵੇਂ ਬਰੂਦ ਤੇ ਅੱਗ ਦੀ ਚੰਗਿਆੜੀ ਦਾ ਕੋਈ ਮੇਲ ਨਹੀਂ ਹੁੰਦਾ। ਗੁਰੂ ਕੇ ਪੰਥ ਨੇ ਆਖਿਆ ਸਾਡੀ ਲੜਾਈ ਤੈਨੂੰ ਪਤਾ ਕਾਹਦੀ, ਆਜ਼ਾਦੀ ਦੀ ਲੜਾਈ ਹੈ, ਅਸੀਂ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਲੜਾਈ ਜਿਹੜੀ ਆਜ਼ਾਦ ਹੋਣ ਦੀ ਲੜਾਈ, ਗੁਲਾਮ ਬਣ ਕੇ ਜੀ, ਗੁਲਾਮ ਬਣ ਕੇ ਤਾਂ ਕੋਈ ਵੀ ਜੀ ਸਕਦਾ ਪਰ ਆਜ਼ਾਦ ਹੋ ਕੇ ਕੋਈ ਵਿਰਲਾ ਵਿਰਲਾ ਜੀਵਦਾ ਹੈ। ਭਾਈ ਜੋਧ ਰਾਏ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਕੇਹਰ ਸਨਮੁਖ ਆਉਂਦਾ, ਸ਼ੇਰ ਸਾਹਮਣੇ ਆਉਂਦਾ, ਇਸੇ ਤਰ੍ਹਾਂ ਜਿਹੜੇ ਮ੍ਰਿਗ ਆਦਿਕ ਹਰਨ ਆਦਿਕ ਸਭ ਉੱਥੋਂ ਹਰਨ ਭਰਨ ਹੋ ਜਾਂਦੇ, ਕੋਈ ਨੇੜੇ ਨਹੀਂ ਆ ਸਕਦਾ।
ਕਹਿ ਕਹਿ ਚਰਨ ਸਰੋਜ ਕੋ ਮ੍ਰਿਦ ਚਾਰੂ ਬਿਲੂ ਕਾ।
ਬੜੇ ਪ੍ਰੇਮ ਨਾਲ ਇੰਨੇ ਬਚਨ ਕਹਿ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਚਰਨਾ ਕਬਲਾ ਵੱਲ ਵੇਖਿਆ, ਨਮਨ ਕੀਤਾ ਹੈ।
ਬੰਦਨੀਏ ਬੰਦਤ ਪਿਓ ਕੋਰਾ ਪੁਨ ਰੋਕਾ।
ਨਮਸਕਾਰ ਕਰਨ ਯੋਗ ਸਤਿਗੁਰਾਂ ਨੂੰ ਬੜੀ ਭਾਵਨਾ ਦੇ ਨਾਲ ਨਮਸਕਾਰ ਕੀਤੀ ਹੈ, ਫਿਰ ਆਪਣਾ ਘੋੜਾ ਰੋਕਿਆ ਹੈ।
ਦੁਐ ਸਹੰਸਰ ਕੁਛ ਨੂਨ ਪਟ ਲੇ ਕਰ ਹੋਏ ਨਿਆਰੂ।
ਆਪਣੇ ਨਾਲ ਕਰੀਬਨ 2000 ਤੋਂ ਘੱਟ ਸੂਰਮੇ ਲੈ ਕਰਕੇ ਮਹਾਰਾਜ ਜੀ ਦੀ ਫੌਜ ਤੋਂ ਨਿਆਰੇ ਹੋ ਕੇ ਦੱਖਣ ਦੀ ਦਿਸ਼ਾ ਨੂੰ ਭਾਈ ਜੋਧ ਜੀ ਚੱਲ ਪਏ।
ਚੜਿਓ ਬਰੋਬਰ ਰਿਪਨ ਕੇ ਮਾਰਤ ਲਲਕਾਰੂ।
ਵਿਆਰੀ ਦੇ ਬਰੋਬਰ ਜਾ ਚੜੇ, ਦੁਸ਼ਮਣ ਦੇ ਸਾਹਮਣੇ ਜਾ ਕੇ ਲਲਕਾਰੇ ਮਾਰਦੇ ਵੈਰੀ ਨੂੰ।
ਰਸਾਵਲ ਚੰਦ ਪਯੋ ਨੇਰ ਸੈਨਾ ਕੁਪੇ ਲਾਲ ਨੈਨਾ।
ਇਸ ਤਰ੍ਹਾਂ ਭਾਈ ਜੋਧ ਰਾਏ ਵੈਰੀ ਦੀ ਸੈਨਾ ਦੇ ਨੇੜੇ ਜਾ ਪਹੁੰਚੇ, ਨੇਤਰ ਬੀਰ ਰਸ ਕਰਕੇ ਲਾਲ ਸੁਰਖ ਹੋ ਗਏ ਹਨ।
ਤੁਫੰਗਾਨ ਚੋਰੀ ਪਰੀ ਮਾਰ ਗੋਰੀ।
ਬੰਦੂਕਾਂ ਦੇ ਵਿੱਚ ਬਰੂਦ ਭਰ ਕੇ ਗੋਲੀਆਂ ਠੋਕ ਕੇ ਚਲਾ ਦਿੱਤੀਆਂ, ਚਾਰ ਚੁਫੇਰਿਓ ਗੋਲੀਆਂ ਦੀ ਮਾਰ ਪੈਣ ਲੱਗੀ।
ਹਲਾ ਹਾਲ ਹੋਈ ਭਾਈ ਸੂਰ ਟੋਈ।
ਸੂਰਬੀਰ ਯੋਧੇ ਜਦੋਂ ਨੇੜੇ ਟੁਕੇ ਤੇ ਹਲਾ ਚੱਲ ਮੱਚ ਗਈ ਜੰਗ ਵਿੱਚ।
ਮਚੇ ਬੀਰ ਤੀਰਾ ਚਲੇ ਖੱਗ ਤੀਰਾ।
ਤੀਰਜ ਵਾਲੇ ਸੂਰਮੇ ਜੰਗ ਲਈ ਆਪਸ ਵਿੱਚ ਮੱਚ ਗਏ, ਚਾਰ ਚੁਫੇਰੇ ਤੋਂ ਤੀਰ ਤਲਵਾਰਾਂ ਚੱਲਦੀਆਂ ਹਨ।
ਤੁਰੰਗਾਨ ਮੇਲਾ ਪਯੋ ਪੂਰ ਹੇਲਾ।
ਆਪਣੇ ਘੋੜੇ ਵੈਰੀ ਦੇ ਨੇੜੇ ਲਿਆ ਕਰਕੇ ਯੋਧਿਆਂ ਨੇ ਜੰਗ ਕਰਨਾ ਸ਼ੁਰੂ ਕਰ ਦਿੱਤਾ, ਆਪਸ ਵਿੱਚ ਜੂਝਦੇ ਨੇ, ਚਾਰ ਚੁਫੇਰੇ ਤੋਂ ਬੜਾ ਭਾਰੀ ਹੱਲਾ ਹੋਇਆ।
ਮਚਿਓ ਰੋਰ ਪਾਰੀ ਬਕੇ ਮਾਰੇ ਮਾਰੀ।
ਬੜਾ ਭਾਰੀ ਰੌਲਾ ਮੱਚ ਗਿਆ, ਯੋਧੇ ਮਾਰ ਮਾਰ ਦੀਆਂ ਪੁਕਾਰਾਂ ਕਰਦੇ ਹਨ।
ਕਿਨੂੰ ਮਾਰ ਨੇਜ਼ਾ ਕਰੀ ਭੂਮ ਸੇਜਾ।
ਕਿਸੇ ਨੇ ਵੈਰੀ ਨੂੰ ਨੇਜਾ ਮਾਰ ਕੇ ਉਹਨੂੰ ਭੂਮ ਸੈਨ ਕਰਾ ਦਿੱਤਾ, ਭਾਵ ਧਰਤੀ ਤੇ ਸਵਾ ਦਿੱਤਾ, ਧਰਤੀ ਤੇ ਸੁੱਟ ਦਿੱਤਾ ਹੈ।
ਕਿ ਸਾਰੀ ਸੰਭਾਰੀ ਸੋ ਉੱਚੇ ਉਭਾਰੀ।
ਕਿਸੇ ਨੇ ਆਪਣੇ ਹੱਥ ਵਿੱਚ ਬਰਛੀ ਲੈ ਕੇ ਉਹਨੂੰ ਉੱਚਾ ਉਭਾਰ ਕੇ ਵੈਰੀ ਵੱਲ ਪ੍ਰਹਾਰਿਆ ਹੈ।
ਲਗੇ ਵੀਰ ਦੇਹੀ ਸੁਤਾ ਨਾਗ ਜੇਹੀ।
ਜਿਹੜੀ ਕਹਿੰਦੇ ਬਰਛੀ ਨਾਗ ਦੀ ਸੁਤਾ ਨਾਗ ਦੀ ਪੁੱਤਰੀ ਹੈ, ਮੰਨ ਲਓ ਵੀ ਜਿਹੜੀ ਬਰਛੀ ਆ ਉਹ ਸੱਪਣੀ ਹੈ, ਸੱਪ ਦੀ ਪੁੱਤਰੀ, ਜਿਹਦੀ ਦੇਹੀ ਦੇ ਵਿੱਚ ਜਾ ਕਰਕੇ ਵੱਜਦੀ ਉਸੇ ਨੂੰ ਡਸ ਲੈਂਦੀ ਹੈ।
ਚਲੇ ਤੀਰ ਤੀਖੇ ਬਗੀਚੇ ਸਰੀਖੇ।
ਤਿੱਖੇ ਤੋਂ ਤਿੱਖੇ ਤੀਰ ਚੱਲਦੇ ਨੇ ਤੇ ਸੱਪ ਦੇ ਵਾਂਗੂ ਛੂੰਕਦੇ ਹੋਏ ਜਾਂਦੇ ਹਨ।
ਪਰੇ ਪਾਰ ਅੰਗਾ ਗਿਰੇ ਪ੍ਰਾਣ ਭੰਗਾ।
ਇਹਦੇ ਸਰੀਰ ਦੇ ਵਿੱਚ ਜਾ ਕੇ ਤੀਰ ਵੱਜਦੇ ਹਨ ਤੇ ਪਾਰ ਲੰਘ ਜਾਂਦੇ, ਤੀਰ ਤਾਂ ਪਾਰ ਲੰਘਦੇ ਨਾਲ ਪ੍ਰਾਣ ਵੀ ਖਿੱਚ ਕੇ ਲੈ ਜਾਂਦੇ, ਵੈਰੀ ਦੇ ਪ੍ਰਾਣ ਨਸ਼ਟ ਕਰ ਦਿੰਦੇ ਹਨ।
ਕਿਨੂੰ ਛੋਰ ਗੋਰੀ ਰਿਪੂ ਦੇਹ ਪੋਰੀ।
ਕਿਸੇ ਯੋਧੇ ਨੇ ਗੋਲੀ ਛੱਡੀ ਆਪਣੀ ਬੰਦੂਕ ਦੇ ਵਿੱਚੋਂ ਤੇ ਦੁਸ਼ਮਣ ਦਾ ਸਰੀਰ ਫੋੜ ਕੇ ਰੱਖ ਦਿੱਤਾ ਹੈ।
ਕਿਨੂੰ ਫੇਰ ਕੋਰਾ ਗਹੇ ਖੱਗ ਕੋਰਾ।
ਕਿਸੇ ਨੇ ਆਪਣਾ ਘੋੜਾ ਫੇਰਿਆ ਤੇ ਆਪਣੇ ਹੱਥ ਵਿੱਚ ਆਪਣਾ ਤੇਗਾ ਫੜ ਲਿਆ, ਤੇਗ ਮਿਆਨ ਵਿੱਚੋਂ ਧੂ ਕੇ ਵੈਰੀ ਦੇ ਆਹੂ ਲਾ ਦਿੱਤੇ।
ਕਟੇ ਕੰਧ ਗੇਰੇ ਤਕਾ ਤਤ ਪੇਰੇ।
ਭੇੜ ਕਰਕੇ ਕਹਿੰਦੇ ਕਿਸੇ ਨੂੰ ਪਿਛਾ ਨੂੰ ਧੱਕ ਕੇ ਤੇ ਮਾਰ ਕੇ ਤੇਗਾ ਮੋਢੇ ਲਾ ਦਿੱਤੇ ਹਨ।
ਕਟਿਓ ਮੁੰਡ ਕਾਉ ਪਰੇ ਭੂਮ ਮਾਉ।
ਕਿਸੇ ਦਾ ਮੁੰਡ ਸਿਰ ਕੱਟ ਕੇ ਜ਼ਮੀਨ ਦੇ ਉੱਪਰ ਸੁੱਟ ਦਿੱਤਾ, ਜਿਹਦਾ ਸੀਸ ਲਾ ਦਿੱਤਾ ਉਹ ਜ਼ਮੀਨ ਧਰਤੀ ਤੇ ਜਾ ਡਿੱਗੇ। ਸਿਰ ਤਾਂ ਬੜੇ ਉਤਰਦੇ ਨੇ ਪਰ ਮੁੱਲ ਕਿਸੇ ਕਿਸੇ ਦਾ ਪੈਂਦਾ, ਮੁੱਲ ਉਹਦੇ ਸਿਰ ਦਾ ਪੈਂਦਾ ਜਿਹਦਾ ਸਿਰ ਕੀਮਤੀ ਹੋਵੇ। ਮੈਦਾਨੇ ਜੰਗ ਦੇ ਅੰਦਰ ਬੜੇ ਸਿਰ ਉਤਰੇ ਹੋਣਗੇ, ਤੁਰਕਾਂ ਦੇ ਕਦੇ ਮਰਹੱਟਿਆਂ ਦੇ, ਇਸ ਧਰਤੀ ਦੇ ਉੱਪਰ ਬੜੇ ਯੋਧਿਆਂ ਦਾ ਲਹੂ ਡੁੱਲਿਆ ਜੇ, ਪਰ ਜੇ ਕਿਸੇ ਦੇ ਸਿਰ ਦਾ ਮੁੱਲ ਪਿਆ ਤੇ ਉਹ ਖਾਲਸੇ ਦੇ ਸਿਰ ਦਾ ਮੁੱਲ ਪਿਆ, ਕਿਉਂਕਿ ਸਿਰ ਬੜੇ ਕੀਮਤੀ ਨੇ। ਅਬਦਾਲੀ ਵਰਗੇ ਵੱਡਾ ਘੱਲੂ ਘਾਰਾ ਕਰਕੇ 50 ਗੱਡੇ ਸਿੰਘਾਂ ਦੇ ਸਿਰ ਦੇ ਭਰ ਕੇ ਲੈ ਗਿਆ। ਇਹ ਕੀਮਤੀ ਸਿਰ ਨੇ ਨਾ, ਤਾਜਾਂ ਵਾਲੇ ਸਿਰ ਨੇ, ਜੋ ਬਾਜਾਂ ਵਾਲੇ ਨੇ ਨਵਾਜੇ ਨੇ, ਤਾਂ ਕੀਮਤ ਉਸੇ ਚੀਜ਼ ਦੀ ਪੈਂਦੀ ਹੈ ਜੀ ਜਿਹੜੀ ਵਸਤੂ ਕੋਈ ਕੀਮਤ ਰੱਖਦੀ ਹੋਵੇ, ਦੁਰਲੱਭ ਹੋਵੇ। ਬਾਕੀ ਸਿਰ ਤਾਂ ਕਿਸੇ ਦਾ ਲੈ ਜਾਏ, ਸਿਰ ਤਾਂ ਮੁਰਦਾ ਹੀ ਹੈ, ਉਹਦੀ ਕੀ ਕੀਮਤ ਹੋ ਸਕਦੀ ਮੁਰਦੇ ਦੀ। ਤਾਂ ਯੋਧਿਆਂ ਦੇ ਸਿਰਾਂ ਦੇ ਮੁੱਲ ਐਵੇਂ ਨਹੀਂ ਪੈਂਦੇ, ਉਹਨਾਂ ਕਮਾਈਆਂ ਕੀਤੀਆਂ ਨੇ। ਕਵੀ ਜੀ ਕਹਿੰਦੇ ਮਾਰ ਕੇ ਤੇਗੇ ਮੁੰਡ ਲਾਹ ਕੇ ਜ਼ਮੀਨ ਤੇ ਸੁੱਟ ਦਿੰਦੇ, ਜਿਹਦਾ ਸਿਰ ਉਤਰਦਾ ਉਹ ਜ਼ਮੀਨ ਤੇ ਜਾ ਡਿੱਗਦਾ ਹੈ।
ਕਟੀ ਪਾਏ ਹਾਥਾ ਤ੍ਰਿਖੀ ਤੇਗ ਸਾਥਾ।
ਤਿੱਖੀਆਂ ਤੇਗਾਂ ਮਾਰੀਆਂ ਜਿਹਦੇ ਨਾਲ ਕਿਸੇ ਦੇ ਹੱਥ ਤੇ ਕਿਸੇ ਦੇ ਪੈਰ ਕੱਟੇ ਗਏ ਹਨ।
ਕਿਸੇ ਤੁੰਡ ਖੰਡਾ ਲਗੇ ਦੀਹ ਖੰਡਾ।
ਜਿਹੜੇ ਵੱਡੇ ਖੰਡੇ ਸਨ ਕਿਸੇ ਦੇ ਤੁੰਡ ਮੁਖ ਦੇ ਉੱਪਰ ਆ ਕਰਕੇ ਵੱਜੇ, ਤੇ ਜਿਹਦੇ ਮੁੱਖ ਦੇ ਉੱਤੇ ਆ ਕੇ ਖੰਡਾ ਵੱਜਿਆ ਉਹਨੇ ਦੋ ਟੋਟੇ ਕਰ ਦਿੱਤੇ ਹਨ।
ਪਏ ਛਿੰਨ ਪਿੰਨਾ ਕਿਸੀ ਪੈ ਉਪੰਨਾ।
ਇਸੇ ਤਰ੍ਹਾਂ ਯੋਧੇ ਕੱਟੇ ਵੱਢੇ ਗਏ, ਨਾਸ਼ ਹੋ ਗਏ ਹਨ। ਕਈਆਂ ਦੇ ਮਨ ਦੇ ਅੰਦਰ ਭੈ ਪੈਦਾ ਹੋ ਗਿਆ, ਗਿੱਧੀ ਹੋ ਕੇ ਮੈਦਾਨੇ ਜੰਗ ਵਿੱਚੋਂ ਭੱਜ ਗਏ।
ਹੱਥਾ ਵੱਥ ਹੋਏ ਰਸੰਗ ਵੀਰ ਪੋਏ।
ਜਿਹੜੇ ਯੋਧੇ ਵੀਰ ਰਸ ਦੇ ਨਾਲ ਅੰਦਰੋਂ ਭਿੱਜੇ ਹੋਏ ਸਨ, ਹੱਥੋ ਹੱਥ ਲੜਾਈ ਕਰਨ ਲੱਗੇ, ਆਮਣੇ ਸਾਹਮਣੇ ਤੇਗਾਂ ਦੀ ਲੜਾਈ ਹੋਣ ਲੱਗੀ ਹੈ।
ਛਿਨੰਗ ਏਕ ਲਾਗੇ ਪਏ ਲਾਲ ਬਾਗੇ।
ਤੇਗਾਂ ਚੱਲਣ ਲੱਗੀਆਂ, ਬਰਛੀਆਂ ਚੱਲਦੀਆਂ, ਤੋਮਰ ਚੱਲਦੇ, ਭਾਲੇ ਚੱਲਦੇ, ਇੱਕ ਛਿਨ ਨਹੀਂ ਲੱਗਿਆ ਯੋਧਿਆਂ ਦੇ ਤਨ ਵਿੱਚੋਂ ਨਿਕਲਿਆ ਹੋਇਆ ਰੱਤ ਉਹਨਾਂ ਦੇ ਬਾਗਿਆਂ ਨੂੰ ਲਾਲ ਰੰਗ ਦਾ ਕਰ ਗਿਆ। ਸਰੀਰ ਤੇ ਪਹਿਨੇ ਹੋਏ ਬਾਗੇ ਰੱਤੇ ਗਏ ਹਨ।
ਦਹੂ ਓਰ ਪਾਰੇ ਜੁਝਾਊ ਨਗਾਰੇ।
ਦੋਵੇਂ ਦਿਸ਼ਾਵਾਂ ਤੋਂ ਭਾਰੇ ਯੋਧਿਆਂ ਨੂੰ ਜਝਾਉਣ ਵਾਲੇ ਨਗਾਰੇ ਵੱਜਦੇ ਹਨ, ਜਿਨ੍ਹਾਂ ਦੀ ਧੁਨ ਨੂੰ ਸੁਣ ਕੇ ਯੋਧਿਆਂ ਦਾ ਖੂਨ ਖੋਲਦਾ ਹੈ।
ਬਜੇ ਓਰ ਬਾਜੇ ਸੁਨੇ ਸੂਰ ਗਾਜੇ।
ਹੋਰ ਕਈ ਪ੍ਰਕਾਰ ਦੇ ਜੰਗੀ ਬਾਜੇ ਵੱਜਦੇ ਹਨ, ਜਿਨ੍ਹਾਂ ਦੀ ਧੁਨ ਨੂੰ ਸੁਣ ਕੇ ਯੋਧੇ ਗੱਜਦੇ ਹਨ।
ਜੁਟੇ ਆਪ ਮਾਈ ਫੇਰੇ ਫੇਰੇ ਨਾਈ।
ਸੂਰਬੀਰ ਯੋਧੇ ਆਪਸ ਵਿੱਚ ਜੰਗ ਕਰਨ ਲਈ ਜੁਟੇ ਹੋਏ ਨੇ, ਜਿਹੜੇ ਜੰਗ ਵਿੱਚ ਆਏ ਮੁੜ ਕੇ ਜੰਗ ਵਿੱਚੋਂ ਵਾਪਸ ਨਹੀਂ ਗਏ। ਜਾਂ ਜੰਗ ਵਿੱਚ ਜੂਝਦੇ ਨੇ ਤੇ ਜਾਂ ਫਿਰ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਮਾਰੇ ਗਏ।
ਤੁਫੰਗੇ ਤੜਾਕੇ ਸੋ ਗੋਰੀ ਸੜਾਕੇ।
ਕਵੀ ਜੀ ਕਹਿੰਦੇ ਬੰਦੂਕ ਚੱਲਦੀ ਹੈ ਤੇ ਤੜਾਕੇ ਪੈਂਦੇ ਬੰਦੂਕ ਚੱਲਣ ਨਾਲ ਤੇ ਸੜਕ ਕਰਕੇ ਵਿੱਚੋਂ ਗੋਲੀ ਨਿਕਲਦੀ ਹੈ।
ਲਗੇ ਮੁੰਡ ਛੰਡੀ ਮਨੋ ਫੂਟ ਹੰਡੀ।
ਤੇ ਜਿਹਦੇ ਸਿਰ ਦੇ ਵਿੱਚ ਆ ਕੇ ਗੋਲੀ ਵੱਜਦੀ ਸਿਰ ਫੁੱਟ ਜਾਂਦਾ ਮਾਨੋ ਜਿਵੇਂ ਕੋਈ ਹਾਂਡੀ ਫੁੱਟੀ ਹੋਵੇ ਏਦਾਂ ਉਹਦਾ ਸਿਰ ਫੁੱਟਦਾ ਵਿੱਚੋਂ ਮਿੱਜ ਨਿਕਲ ਕੇ ਜ਼ਮੀਨ ਤੇ ਡਿੱਗ ਪੈਂਦੀ ਹੈ।
ਕੱਟੀ ਬਾਹੂ ਕੋਈ ਪਰੀ ਤੀਰ ਡੋਈ।
ਕਿਸੇ ਦੀ ਬਾਂਹ ਕੱਟੀ ਜਾਂਦੀ ਹੈ ਤੇ ਜ਼ਮੀਨ ਤੇ ਡਿੱਗੀ ਹੋਈ ਬਾਂਹ ਏਦਾਂ ਲੱਗਦੀ ਜਿਵੇਂ ਕੜਛੀ ਪਈ ਹੋਵੇ ਜ਼ਮੀਨ ਉੱਪਰ। ਸਿਰ ਫੁੱਟਦਾ ਤੇ ਲੱਗਦਾ ਹਾਂਡੀ ਫੁੱਟ ਗਈ ਹੈ। ਬਾਂਹ ਕੱਟੀ ਜਾਂਦੀ ਹੈ ਤੇ ਏਦਾਂ ਜਾਪਦਾ ਜਿਵੇਂ ਕੜਛੀ ਜ਼ਮੀਨ ਉੱਪਰ ਪਈ ਹੋਈ ਹੈ।
ਬਹੀ ਮੀਜ ਸੇਤਾ ਕੜੀ ਖਾਨ ਹੇਤਾ।
ਯੋਧਿਆਂ ਦੇ ਸਿਰ ਵਿੱਚੋਂ ਜਿਹੜੀ ਮਿੱਝ ਨਿਕਲ ਕੇ ਜ਼ਮੀਨ ਤੇ ਵਿਛ ਗਈ। ਕਵੀ ਜੀ ਕਹਿੰਦੇ ਮੰਨ ਲਓ ਵੀ ਉਹ ਖਾਣ ਵਾਸਤੇ ਕੜੀ ਬਣੀ ਹੋਵੇ।
ਤਾਂ ਪ੍ਰੇਤ ਪਾਰੇ ਮਨੋ ਸੂਪ ਕਾਰੇ।
ਉੱਥੇ ਅਨੇਕਾਂ ਹੀ ਪ੍ਰੇਤ ਆ ਕਰਕੇ ਫਿਰਦੇ ਮੈਦਾਨੇ ਜੰਗ ਅੰਦਰ। ਮਾਨੋ ਵੀ ਜੈਸੇ ਉਹ ਭਾਰੇ ਵੱਡੇ ਰਸੋਈਏ ਹੋਵਣ।
ਰਸੋਈ ਬਣਾਵੇ ਕਿਤੇ ਬੈਠ ਖਾਵੇ।
ਉਹ ਪ੍ਰੇਤ ਆਦਿਕ ਜਿਹੜੇ ਨੇ ਕਿਤੇ ਬਹਿ ਕੇ ਰਸੋਈ ਤਿਆਰ ਕਰਦੇ ਕਿਤੇ ਬਹਿ ਬਹਿ ਕੇ ਖਾਂਦੇ ਹਨ।
ਕਪਾਲੇ ਬਿਸਾਲੇ ਲਹੂ ਪਾਨ ਵਾਲੇ।
ਯੋਧਿਆਂ ਦੀਆਂ ਕਪਾਲਾਂ ਜਿਹੜੀਆਂ ਖੋਪੜੀਆਂ ਨੇ ਉਹ ਲੈ ਕੇ ਉਹਨੂੰ ਲਹੂ ਦੇ ਨਾਲ ਰੱਤ ਦੇ ਨਾਲ ਭਰ ਲੈਂਦੇ ਹਨ।
ਖਿੱਚੇ ਆਂਤਰ ਕੋਈ ਗਰੇ ਪਾਏ ਸੋਈ।
ਕਈ ਯੋਧੇ ਮਰੇ ਪਏ ਉਹਨਾਂ ਦੇ ਪੇਟ ਦੀਆਂ ਆਂਦਰਾਂ ਖਿੱਚਦੇ ਨੇ। ਆਂਦਰਾਂ ਖਿੱਚ ਖਿੱਚ ਕੇ ਆਪਣੇ ਗਲ ਦੇ ਵਿੱਚ ਪਾਉਂਦੇ ਹਨ।
ਮਨੋ ਫੂਲ ਮਾਲਾ ਪਲੇ ਡਾਲ ਚਾਲਾ।
ਇਸ ਤਰ੍ਹਾਂ ਮੰਨ ਲਓ ਵੀ ਜਿਵੇਂ ਯੋਧਿਆਂ ਨੇ ਗਲ ਦੇ ਵਿੱਚ ਇਸ ਤਰ੍ਹਾਂ ਮਾਨੋ ਵੀ ਜੈਸੇ ਪ੍ਰੇਤਾਂ ਨੇ ਗਲ ਦੇ ਵਿੱਚ ਯੋਧਿਆਂ ਦੀਆਂ ਆਂਦਰਾਂ ਦੀ ਫੁੱਲਾਂ ਦੀ ਮਾਲਾ ਪਾਈ ਹੋਵੇ। ਉਹ ਫੁੱਲਾਂ ਦੀ ਮਾਲਾ ਪਾ ਕੇ ਉੱਥੇ ਜੰਗ ਵਿੱਚ ਫਿਰਦੇ ਹਨ।
ਪੱਖੇ ਮਾਸ ਫਾਰੇ ਅਘਾਵੇ ਡਕਾਰੇ।
ਯੋਧਿਆਂ ਦੇ ਸਰੀਰ ਨੂੰ ਪਾੜ ਕੇ ਉਹਨਾਂ ਦਾ ਮਾਸ ਜਿਹੜਾ ਭਖਦੇ ਖਾਂਦੇ ਹਨ।
ਮਿਲੇ ਸਿਆਲ ਬ੍ਰਿੰਦਾ ਸੋ ਖਾਵੇ ਬਲਿੰਦਾ।
ਅਨੇਕਾਂ ਹੀ ਸਿਆਲ ਗਿੱਦੜ ਆਪਸ ਵਿੱਚ ਮਿਲ ਕੇ ਮਾਸ ਭਖਦੇ ਹਨ।
ਕਨੀ ਜੋਗਨੀਆ ਮਹਾਮੋਦ ਕੀਆ।
ਅਨੇਕਾਂ ਹੀ ਜੋਗਣੀਆਂ ਨੇ ਉੱਥੇ ਆ ਕੇ ਬੜੀ ਖੁਸ਼ੀ ਕੀਤੀ ਹੈ। ਕਿਸੇ ਪਾਸੇ ਆਮਿਖ ਹੈ ਕਿਸੇ ਪਾਸੇ ਯੋਧਿਆਂ ਦਾ ਰੱਤ ਹੈ। ਵੇਖ ਵੇਖ ਕੇ ਬਹੁਤ ਪ੍ਰਸੰਨ ਹੁੰਦੀਆਂ ਹਨ।
ਪਰੇ ਖੱਪਰ ਲੋਹੂ ਕਰੇ ਪਾਨ ਓਹੂ।
ਖੱਪਰ ਲੈ ਕੇ ਲਹੂ ਦੇ ਨਾਲ ਭਰ ਲਏ ਤੇ ਉਹਨਾਂ ਨੂੰ ਖੁਸ਼ ਹੋ ਕਰਕੇ ਪੀਂਦੀਆਂ ਹਨ।
ਫਿਰੇ ਹੂਰ ਗੈਨੰ ਸੁਧਾਰੇ ਸੋ ਨੈਨੰ।
ਇੱਕ ਪਾਸੇ ਹੂਰਾਂ ਫਿਰਦੀਆਂ ਆਪਣੇ ਨੇਤਰਾਂ ਨੂੰ ਸੁਧਾਰ ਕੇ।
ਮਰੇ ਕੋਪ ਧਾਰੀ ਬਰੇ ਓਪ ਪਾਰੀ।
ਜਿਹੜੇ ਯੋਧੇ ਮੈਦਾਨੇ ਜੰਗ ਵਿੱਚ ਕ੍ਰੋਧ ਧਾਰਨ ਕਰਕੇ ਵੀਰ ਰਸ ਧਾਰ ਕੇ ਮਾਰੇ ਗਏ ਉਹਨਾਂ ਨੂੰ ਇਸ ਤਰ੍ਹਾਂ ਆ ਕਰਕੇ ਵਰਦੀਆਂ ਹਨ।
ਚੜਾਵੇ ਬੇਮਾਨਾ ਕਰੇ ਅਗ੍ਰਗਾਨਾ।
ਇਸ ਤਰ੍ਹਾਂ ਉਹਨਾਂ ਨੂੰ ਵਿਮਾਨਾਂ ਦੇ ਉੱਪਰ ਬਿਠਾਉਂਦੀਆਂ ਨੇ ਤੇ ਵਿਮਾਨਾਂ ਦੇ ਅੱਗਰ ਖੁਸ਼ੀ ਦੇ ਗੀਤ ਗਾਉਂਦੀਆਂ ਹਨ।
ਕਨੋ ਮਾਨ ਠਾਨੇ ਰਿਜਾਵੇ ਮਹਾਨੇ।
ਇਸ ਤਰ੍ਹਾਂ ਕਣਾ ਹਿਰਦੇ ਵਿੱਚ ਮਾਨ ਧਾਰਨ ਕਰਕੇ ਯੋਧਿਆਂ ਨੂੰ ਪ੍ਰਸੰਨ ਕਰਦੀਆਂ ਹਨ।
ਪਰੇ ਅੰਕ ਤਾਉ ਕਰੇ ਮੋਦ ਮਾਉ।
ਇਸ ਪ੍ਰਕਾਰ ਜਿਹੜੇ ਯੋਧੇ ਹਨ ਉਹਨਾਂ ਨੂੰ ਵਿਮਾਨਾਂ ਦੇ ਵਿੱਚ ਬਿਠਾ ਕੇ ਬਹੁਤ ਪ੍ਰਸੰਨ ਹੁੰਦੀਆਂ ਖੁਸ਼ ਹੁੰਦੀਆਂ।
ਮੁਖੰ ਚੰਦ ਬੋਲੇ ਲੁਭਾਵੇ ਕਪੋਲੇ।
ਉਹਨਾਂ ਦਾ ਮੁਖ ਚੰਦ ਵਰਗਾ ਤੇ ਜਿਨ੍ਹਾਂ ਵਿੱਚੋਂ ਬਚਨ ਕਰਕੇ ਉਹ ਯੋਧਿਆਂ ਨੂੰ ਲੁਭਾਏ ਮਾਨ ਕਰਦੀਆਂ ਹਨ।
ਵੱਡੇ ਚਾਰੂ ਦ੍ਰਿਗੰ ਮਨੋ ਬਾਲ ਮ੍ਰਿਗੰ।
ਕਵੀ ਜੀ ਕਹਿੰਦੇ ਉਹਨਾਂ ਦੇ ਨੇਤਰ ਜਿਹੜੇ ਚੌੜੇ ਬੜੇ ਸੁੰਦਰ ਹਨ। ਇਸ ਤਰ੍ਹਾਂ ਜਾਣੋ ਵੀ ਜਿਵੇਂ ਹਰਨ ਦਾ ਬੱਚਾ ਹੋਵੇ ਉਹਦੇ ਨੇਤਰ ਹੁੰਦੇ ਇਸ ਤਰ੍ਹਾਂ ਦੇ ਉਹਨਾਂ ਦੇ ਨੇਤਰ ਸ਼ੋਭਾ ਪਾਉਂਦੇ ਹਨ।
ਲੁਭਾਵੇ ਸੋ ਬੀਰੰਗ ਫੇਰੀ ਆਨ ਤੀਰੰਗ।
ਇਸ ਤਰ੍ਹਾਂ ਉਹਨਾਂ ਯੋਧਿਆਂ ਦੇ ਕੋਲ ਆ ਕੇ ਫਿਰਦੀਆਂ ਉਹਨਾਂ ਯੋਧਿਆਂ ਨੂੰ ਲੁਭਾਏ ਮਾਨ ਕਰਦੀਆਂ ਹਨ।
ਮਨੋ ਸੀਸ ਸਾਂਟੇ ਬਾਰੇ ਹੂਰ ਬਾਂਟੇ।
ਇਸ ਪ੍ਰਕਾਰ ਕਹਿੰਦੇ ਜਿਹੜੇ ਯੋਧੇ ਹਨ ਉਹਨਾਂ ਨੇ ਸਿਰ ਦੇ ਵੱਟੇ ਹੂਰਾਂ ਨੂੰ ਵਰਿਆ ਮੈਦਾਨੇ ਜੰਗ ਵਿੱਚ ਸਿਰ ਦੇ ਕੇ ਆਪਣਾ ਸ਼ਹਾਦਤ ਪ੍ਰਾਪਤ ਕਰਕੇ ਹੂਰਾਂ ਨੂੰ ਵਰਦੇ ਹਨ ਯੋਧੇ।
ਚਲੇ ਤੀਰ ਸੀਧੇ ਵੱਡੇ ਵੀਰ ਬੀਦੇ,
ਸਿੱਧੇ ਤੀਰ ਚੱਲਦੇ ਹਨ ਜਿਨ੍ਹਾਂ ਨਾਲ ਵੱਡੇ ਵੱਡੇ ਯੋਧੇ ਬਿੰਨੇ ਗਏ ਹਨ।
ਪਯੋ ਦੇਖ ਹੱਲਾ ਰਣੰਖੇਤ ਮੱਲਾ,
ਇਸ ਤਰ੍ਹਾਂ ਵੈਰੀ ਦਾ ਕਹਿੰਦੇ ਹੱਲਾ ਵੇਖ ਕਰਕੇ ਜਦੋਂ ਵੇਖਿਆ ਵੀ ਦੁਸ਼ਮਣ ਨੇ ਚਾਰ ਚੁਫੇਰੇ ਤੋਂ ਕੇ ਮੈਦਾਨੇ ਜੰਗ ਨੂੰ ਮੱਲ ਲਿਆ ਹੈ।
ਗੁਰੂ ਚਾਂਪ ਲੀਨਾ ਕਠੋਰੇ ਸੁਪੀਨਾ,
ਮੀਰੀ ਪੀਰੀ ਦੇ ਮਾਲਕ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥ ਵਿੱਚ ਕਮਾਨ ਲੈ ਲਿਆ, ਉਹ ਕਮਾਨ ਪਕੜਿਆ ਜਿਹੜਾ ਕਰੜਾ ਮਹਾਰਾਜ ਜੀ ਦਾ ਕਮਾਨ। ਕਵੀ ਜੀ ਨੇ ਬਚਨ ਲਿਖਿਆ ਵੀ ਜਿਉਂ ਜਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੇਹੀ ਦਾ ਸਰੀਰ ਦਾ ਸਮਾਂ ਵੱਧਦਾ ਤਿਉਂ ਤਿਉਂ ਮਹਾਰਾਜ ਕਮਾਨ ਦਾ ਵਜਨ ਵੀ ਕਹਿੰਦੇ ਵਧਾਉਂਦੇ ਜਾਂਦੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਰੜੀ ਕਠੋਰ ਭਾਰੀ ਕਮਾਨ ਮਹਾਰਾਜ ਸੱਚੇ ਪਾਤਸ਼ਾਹ ਨੇ ਹੱਥ ਵਿੱਚ ਸੰਭਾਲੀ ਹੈ।
ਸਰੰਗ ਜੋਰ ਛੋਰੇ ਹਿਰਦੈ ਸ਼ਤਰੂ ਫੋਰੇ,
ਇਸੇ ਤਰ੍ਹਾਂ ਚੱਲੇ ਵਿੱਚ ਤੀਰ ਜੋੜ ਕਰਕੇ ਵੈਰੀ ਦੇ ਹਿਰਦੇ ਫੋੜ ਦਿੱਤੇ ਹਨ।
ਵਧੈ ਜੋਨ ਆਗੇ ਤਿਸੇ ਬਾਣ ਲਾਗੇ,
ਜਿਹੜਾ ਵੀ ਅੱਗੇ ਵੱਧਦਾ ਉਹਨੂੰ ਮਹਾਰਾਜ ਦਾ ਬਾਣ ਆ ਕੇ ਡਸ ਜਾਂਦਾ ਜਿਵੇਂ ਸੱਪ ਡਸਦਾ, ਇਸੇ ਤਰ੍ਹਾਂ ਸਰਪ ਦੀ ਨਿਆਈ ਮਹਾਰਾਜ ਦੇ ਬਾਣ ਤੁਰਕਾਂ ਨੂੰ ਡਸਦੇ ਹਨ।
ਪਰੇ ਪਾਰ ਤਾਉ ਲਗੇ ਓਰ ਮਾਉ,
ਇੱਕ ਤੀਰ ਮਹਾਰਾਜ ਜੀ ਦਾ ਇੱਕ ਵੈਰੀ ਚੋਂ ਪਾਰ ਨਿਕਲਦਾ, ਫਿਰ ਦੂਜੇ ਨੂੰ ਜਾ ਵੱਜਦਾ, ਫਿਰ ਤੀਜੇ ਨੂੰ ਜਾ ਵੱਜਦਾ, ਯਾਨੀ ਇੱਕ ਇੱਕ ਤੀਰ ਕਈਆਂ ਨੂੰ ਵਿੰਨ ਕੇ ਪਾਰ ਲੰਘ ਜਾਂਦਾ ਹੈ।
ਦੁਤੀ ਬੇਦ ਜਾਵੇ ਤ੍ਰਿਤੀ ਫੇਰ ਕਾਵੇ,
ਇਸੇ ਤਰ੍ਹਾਂ ਇੱਕ ਨੂੰ ਵਿੰਨਦਾ, ਫਿਰ ਦੂਜੇ ਨੂੰ ਵਿੰਨਦਾ, ਫਿਰ ਤੀਜੇ ਨੂੰ ਵਿੰਨ ਜਾਂਦਾ ਹੈ।
ਲਗੇ ਚੌਥ ਜਾਈ ਕਰੇ ਪੰਚ ਕਾਈ,
ਫਿਰ ਚੌਥੇ ਨੂੰ ਤੀਰ ਬੰਨਦਾ, ਫਿਰ ਜਾ ਕੇ ਪੰਜਵੇਂ ਨੂੰ ਤੀਰ ਵਿੰਨ ਜਾਂਦਾ ਹੈ।
ਇਸੀ ਰੀਤ ਮਾਰੇ ਸੋ ਤੀਰੰਕਰਾਰੇ,
ਇਸੇ ਰੀਤ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਬੜੇ ਕਰਾਰੇ ਤੀਰ ਵੈਰੀ ਨੂੰ ਮਾਰੇ, ਦੁਸ਼ਮਣ ਨੂੰ ਮਾਰੇ ਹਨ।
ਉਡੇ ਨਾਗ ਮਾਨੋ ਕਰੇ ਸ਼ਤਰੂ ਹਾਨੋ,
ਕਵੀ ਜੀ ਕਹਿੰਦੇ ਇਸ ਤਰ੍ਹਾਂ ਮੰਨ ਲਓ ਕਿ ਜਿਵੇਂ ਨਾਗ ਹੀ ਉੱਡਦੇ ਹੋਣ ਛੇਵੇਂ ਪਾਤਸ਼ਾਹ ਦੇ ਤੀਰ, ਜਿਹੜੇ ਵੈਰੀ ਨੂੰ ਜਾ ਕੇ ਨਾਸ਼ ਕਰਦੇ ਹਨ।
ਗੁਰੂ ਕੋਪ ਤਾਰਾ ਤਜੀ ਤੀਰ ਤਾਰਾ,
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬੀਰ ਦਾਸ ਧਾਰਨ ਕੀਤਾ, ਬੀਰ ਦਾਸ ਧਾਰਨ ਕਰਕੇ ਮਹਾਰਾਜ ਜੀ ਤੀਰ ਚਲਾਉਂਦੇ ਹਨ।
ਦੜਾ ਦਾੜ ਗੇਰੇ ਕਰਾਹੇ ਕਨੇਰੇ,
ਤੀਰਾਂ ਦੀ ਵਰਖਾ ਕਰ ਦਿੱਤੀ ਛੇਵੇਂ ਪਾਤਸ਼ਾਹ ਨੇ, ਦੜਾ ਦਾੜ ਕਰਦੇ ਵੈਰੀ ਜ਼ਮੀਨ ਉੱਪਰ ਸੁੱਟ ਦਿੱਤੇ ਹਨ। ਤੇ ਕਵੀ ਜੀ ਕਹਿੰਦੇ ਜਿਹਨੂੰ ਤੀਰ ਵੱਜਦਾ ਜ਼ਮੀਨ ਤੇ ਡਿੱਗਦਾ ਕਰਾਉਂਦਾ ਹੈ।
ਤਜੇ ਪ੍ਰਾਨ ਡਾਰੇ ਸੋ ਪੈਰੰ ਪਸਾਰੇ,
ਇਹਨੂੰ ਮਹਾਰਾਜ ਜੀ ਦਾ ਤੀਰ ਇੱਕ ਵਾਰੀ ਬਿੰਨ ਗਿਆ, ਉਹ ਆਪਣੇ ਪੈਰ ਪਸਾਰ ਕੇ ਧਰਤੀ ਤੇ ਡਿੱਗ ਪੈਂਦਾ, ਪ੍ਰਾਣ ਪੰਖੇਰੂ ਲਾ ਕੇ ਉੱਡ ਜਾਂਦੇ, ਉਹਦਾ ਵਿਨਾਸ਼ ਹੋ ਜਾਂਦਾ ਹੈ।
ਬਮੇ ਸ਼੍ਰੋਣ ਤੇ ਹਿਰਦੇ ਫੂਟ ਜੇਈ,
ਜਿਨ੍ਹਾਂ ਦਾ ਹਿਰਦਾ ਫੁੱਟ ਜਾਂਦਾ ਹੈ ਉਹ ਮੁਖ ਦੇ ਵਿੱਚੋਂ ਲਹੂ ਕੱਢਦੇ ਨੇ, ਅਰਥਾਤ ਜਿਨ੍ਹਾਂ ਦੇ ਹਿਰਦੇ ਵਿੱਚ ਤੀਰ ਵੱਜਦਾ ਉਹਨਾਂ ਦੇ ਮੂੰਹ ਵਿੱਚੋਂ ਲਹੂ ਨਿਕਲਦਾ ਹੈ।
ਪਰੇ ਤੂਲ ਮਾਈ ਜਮੰ ਤਾਮ ਜਾਈ,
ਇਸੇ ਤਰ੍ਹਾਂ ਧਰਤੀ ਉੱਪਰ ਜਾ ਡਿੱਗਦੇ ਨੇ, ਜ਼ਮੀਨ ਦੀ ਧੂੜ ਦੇ ਵਿੱਚ ਰਚ ਜਾਂਦੇ ਤੇ ਜੰਮਾਂ ਦੇ ਘਰ ਨੂੰ ਚਲੇ ਜਾਂਦੇ ਹਨ।
ਗੁਰੂ ਲਾਲ ਨੈਨੰ ਕਹੇ ਊਚ ਬੈਨ,
ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਨੇਤਰ ਲਾਲ ਕਰਕੇ ਆਪਣੇ ਤੇ ਉੱਚੀ ਆਵਾਜ਼ ਦੇ ਵਿੱਚ ਯੋਧਿਆਂ ਨੂੰ ਆਖਿਆ ਹੈ,
ਕਰੋ ਦੁਸ਼ਟ ਨਾਸ਼ੰ ਹਤੋ ਜੀਤੇ ਆਸੰ,
ਪਾਤਸ਼ਾਹ ਕਹਿੰਦੇ ਨਾ ਦੁਸ਼ਟਾਂ ਦਾ ਨਾਸ਼ ਕਰ ਦਿਓ, ਇਹਨਾਂ ਦੇ ਮਨ ਅੰਦਰ ਜਿਹੜੀ ਜਿੱਤ ਦੀ ਆਸ ਹੈ ਉਹ ਖਤਮ ਕਰ ਦਿਓ, ਕਿਉਂਕਿ ਮਨ ਦੇ ਵਿੱਚੋਂ ਜਦੋਂ ਧੀਰਜ ਛੁੱਟ ਜਾਏ ਭਾਵੇਂ ਕੋਲ ਫੌਜ ਜਿੰਨੀ ਮਰਜ਼ੀ ਹੋਵੇ ਤੇ ਆਪਣੇ ਆਪ ਹੀ ਮਨੁੱਖ ਹਾਰ ਵਾਲੇ ਪਾਸੇ ਨੂੰ ਤੁਰ ਪੈਂਦਾ ਹੈ। ਜਦੋਂ ਮਨੋ ਬਲ ਮਹਾਨ ਹੋਵੇ ਉਦੋਂ ਮਨੁੱਖ ਨੂੰ ਹਰਾਉਣਾ ਬਹੁਤ ਜ਼ਿਆਦਾ ਕਠਿਨ ਹੋ ਜਾਂਦਾ ਹੈ। ਹਾਰ ਜਾਣਾ ਤੇ ਹਾਰ ਮੰਨ ਲੈਣੀ ਇਹ ਦੋ ਚੀਜ਼ਾਂ ਬਿਲਕੁਲ ਅਲੱਗ ਅਲੱਗ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਰਾਮਿਆਣੇ ਨਗਰਾਂ ਦੇ ਆਏ ਚੌਧਰੀਆਂ ਨੂੰ ਇਹ ਗੱਲ ਕਹੀ ਸੀ, ਹਾਰ ਮੰਨਣੀ ਅਲੱਗ ਚੀਜ਼, ਹਾਰ ਹੋ ਜਾਣੀ ਅਲੱਗ ਚੀਜ਼ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਦਾ ਮਨੋਬਲ ਮਹਾਨ ਹੋਵੇ ਉਹ ਕਦੇ ਹਾਰਦੇ ਨਹੀਂ, ਉਹ ਕਦੇ ਟੁੱਟਦੇ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਨੇ ਵੀ ਇਹਨਾਂ ਨੂੰ ਨਾਸ਼ ਕਰੋ, ਇਹਨਾਂ ਦੇ ਹਿਰਦੇ ਦਾ ਮਨੋਬਲ ਖਤਮ ਕਰ ਦਿਓ, ਜਿੱਤ ਦੀ ਆਸ ਇਹਨਾਂ ਦੇ ਮਨ ਵਿੱਚੋਂ ਖਤਮ ਕਰ ਦਿਓ, ਫਿਰ ਬਿਨਾਂ ਮਾਰੇ ਆਪੇ ਹੀ ਮਰ ਜਾਣਗੇ।
ਨਹੀਂ ਜਾਨ ਦੀਜੇ ਇਹਾਂ ਗੇਰ ਲੀਜੇ,
ਕਿਸੇ ਨੂੰ ਮੈਦਾਨੇ ਜੰਗ ਵਿੱਚੋਂ ਜਾਣ ਨਹੀਂ ਦੇਣਾ, ਇੱਥੇ ਹੀ ਇਹਨਾਂ ਨੂੰ ਸੁੱਟ ਲਓ।
ਕਰਿਓ ਬਾਤ ਜੋਈ ਸੁਨਿਓ ਸੂਰ ਸੋਈ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਬਚਨ ਕੀਤਾ ਸੂਰਮਿਆਂ ਨੇ ਸੁਣਿਆ ਹੈ।
ਮਨੋ ਓਜ ਦੀਨੋ ਸਵਾਦਾਨ ਕੀਨੋ,
ਇਸ ਤਰ੍ਹਾਂ ਜਾਣੋ ਵੀ ਉਹਨਾਂ ਬਚਨਾਂ ਰਾਹੀਂ ਮਹਾਰਾਜ ਨੇ ਆਪਣੇ ਯੋਧਿਆਂ ਨੂੰ ਓਜ ਤਾਕਤ ਬਖਸ਼ਿਸ਼ ਕਰ ਦਿੱਤੀ ਹੋਵੇ। ਮਹਾਰਾਜ ਦੇ ਬਚਨ ਸੁਣਦਿਆਂ ਸਾਰ ਜਿੰਨੇ ਵੀ ਯੋਧੇ ਨੇ ਸਾਵਧਾਨ ਹੋ ਗਏ, ਤਿਆਰ ਬਰ ਤਿਆਰ ਹੋ ਗਏ ਹਨ।
ਖਿੱਚੇ ਖੜਗ ਖੰਡੇ ਦੁਤਾਰੇ ਪ੍ਰਚੰਡੇ,
ਉਸੇ ਵਕਤ ਆਪਣੇ ਤਿੱਖੇ ਖੰਡੇ ਉਹਨਾਂ ਨੇ ਖਿੱਚ ਲਏ, ਦੋ ਧਾਰਾਂ ਵਾਲੇ ਪ੍ਰਚੰਡ ਜਿਹੜੇ ਖੰਡੇ ਵਾਹਣ ਲੱਗ ਪਏ।
ਕੁਦਾਵੇ ਤੁਰੰਗੰ ਕਟੇ ਸ਼ਤਰੂ ਅੰਗੰ,
ਘੋੜਿਆਂ ਨੂੰ ਕਦਾਉਂਦੇ ਨੇ ਉੱਪਰ ਬੈਠੇ ਹੋਏ ਸ਼ਸਤਰ ਚਲਾਉਂਦੇ ਨੇ, ਇਹ ਵੀ ਇੱਕ ਵਿਦਿਆ ਹੈ, ਕਿਉਂਕਿ ਖਲੋ ਕੇ ਸ਼ਸਤਰ ਚਲਾਉਣਾ, ਗੋਲੀ ਮਾਰਨੀ, ਤੀਰ ਚਲਾਉਣੀ ਅਲੱਗ ਚੀਜ਼ ਹੁੰਦੀ ਹੈ, ਪਰ ਘੋੜੇ ਦੇ ਉੱਪਰ ਬਹਿ ਕੇ ਸ਼ਸਤਰ ਚਲਾਉਣੇ, ਗੋਲੀ ਚਲਾਉਣੀ, ਨਿਸ਼ਾਨਾ ਬੰਨ ਕੇ ਤੀਰ ਚਲਾਉਣਾ, ਵਿਦਿਆ ਬਹੁਤ ਕਠਿਨ ਹੁੰਦੀ ਹੈ। ਮਹਾਰਾਜ ਨੇ ਆਪਣੀ ਸਾਰੀ ਫੌਜ ਨੂੰ ਨਿਪੁੰਨ ਕੀਤਾ ਹੋਇਆ, ਘੋੜੇ ਤੇ ਬਹਿ ਕੇ ਕਿਵੇਂ ਨਿਸ਼ਾਨਾ ਲਾਉਣਾ, ਚਲਦੇ ਘੋੜੇ ਉੱਪਰ ਕਿਵੇਂ ਵੈਰੀ ਨੂੰ ਤੀਰ ਮਾਰਨਾ, ਕਿਵੇਂ ਤੇਗੇ ਨਾਲ ਉਹਨਾਂ ਨੂੰ ਵੱਢਣਾ, ਇਹ ਸਾਰੀ ਵਿਦਿਆ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੀ ਫੌਜ ਨੂੰ ਸਿਖਾਈ ਹੋਈ ਹੈ। ਇਸ ਕਰਕੇ ਕਵੀ ਜੀ ਕਹਿੰਦੇ ਯੋਧੇ ਆਪਣੇ ਘੋੜੇ ਕਦਾਉਂਦੇ ਨੇ, ਤੇਗੇ ਮਾਰ ਕੇ ਵੈਰੀਆਂ ਦੇ ਸ਼ਤਰੂਆਂ ਦੇ ਅੰਗ ਕੱਟਦੇ ਹਨ।
ਨਹੀਂ ਜਾਨ ਦੇ ਤੇ ਰੱਖੇ ਜੰਗ ਖੇਤੇ,
ਜਿਹੜਾ ਨੇੜੇ ਆ ਜਾਂਦਾ ਫਿਰ ਉਹਨੂੰ ਜਾਨ ਨਹੀਂ ਦਿੰਦੇ, ਉੱਥੇ ਮੈਦਾਨੇ ਜੰਗ ਵਿੱਚ ਰੱਖ ਲੈਂਦੇ ਨੇ, ਭਾਵ ਮਾਰ ਮੁਕਾਉਂਦੇ ਹਨ।
ਲਲਾ ਬੇਗ ਤਾਇਓ ਸੋ ਚਾਹੇ ਹਲਾਇਓ,
ਲਲਾ ਬੇਗ ਦੌੜਿਆ ਫੌਜ ਲੈ ਕੇ, ਉਹ ਚਾਹੁੰਦਾ ਸੀ ਵੀ ਅੱਗੇ ਵੱਧ ਕੇ ਇਹਨਾਂ ਨੂੰ ਹਲਾ ਦਿਆਂ।
ਪਲਾਵੋ ਅਗਾਰੀ ਕਰਿਓ ਜੋਰ ਪਾਰੀ,
ਇਸ ਤਰ੍ਹਾਂ ਮੈਂ ਅੱਗੇ ਵੱਧ ਕਰਕੇ ਇਹਨਾਂ ਦਾ ਅੱਗਾ ਰੋਕਾਂ, ਇਹਨਾਂ ਨੂੰ ਇੱਥੋਂ ਮੈਦਾਨੇ ਜੰਗ ਵਿੱਚੋਂ ਦੌੜਾ ਦਿਆਂ। ਇਸ ਪ੍ਰਕਾਰ ਉਹਨੇ ਬੜਾ ਭਾਰੀ ਜ਼ੋਰ ਕੀਤਾ ਹੈ।
ਪਰੇ ਹੂ ਹੂ ਦੇ ਕੇ ਨਗਾਰੇ ਬਜੈ ਕੇ,
ਆਪਣੀ ਫੌਜ ਨੂੰ ਧੀਰਜ ਦੇ ਕੇ ਲਲਕਾਰ ਕੇ ਲਲਾ ਬੇਗ ਅੱਗੇ ਵਧਿਆ, ਨਗਾਰੇ ਤੇ ਚੋਟਾਂ ਮਾਰੀਆਂ ਹਨ ਤੇ ਯੋਧੇ ਲੈ ਕੇ ਅੱਗੇ ਨੂੰ ਚੱਲ ਪਿਆ।
ਗੁਰੂ ਫੇਰ ਕੋਰਾ ਤਜੇ ਤੀਰ ਕੋਰਾ,
ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣਾ ਘੋੜਾ ਫੇਰਿਆ ਤੇ ਬੜੇ ਭਿਅੰਕਰ ਤੀਰ ਆਪਣੀ ਕਮਾਨ ਦੇ ਵਿੱਚੋਂ ਸਾਹਿਬ ਜੀ ਛੱਡਦੇ ਹਨ।
ਬਿਦੇ ਪਾਂਚ ਸਾਤਾ ਪਰੇ ਪ੍ਰਾਨ ਘਾਤਾ,
ਮਹਾਰਾਜ ਜੀ ਦਾ ਇੱਕ ਇੱਕ ਤੀਰ ਜਿਹੜਾ ਪੰਜ ਪੰਜ ਸੱਤ ਸੱਤ ਜਾਣਿਆਂ ਨੂੰ ਵਿੰਨਦਾ ਜਾਂਦਾ ਹੈ। ਮਹਾਰਾਜ ਦੇ ਕਮਾਨ ਨੌ ਟੰਕੇ ਕਮਾਨ ਦਸਵੇਂ ਪਾਤਸ਼ਾਹ ਦੇ, ਛੇਵੇਂ ਪਾਤਸ਼ਾਹ ਦੇ, ਇੱਕ ਜਿਹੜਾ ਟੰਕ ਹੁੰਦਾ ਹੈ ਉਹਦੇ ਵਿੱਚ 25 ਕਿਲੋ ਹੁੰਦਾ ਹੈ, ਨੌ ਟੰਕ ਦੇ ਵਿੱਚ ਕਰੀਬਨ 225 ਕਿਲੋ ਬਣਦਾ ਹੈ। ਕਮਾਨ ਭਾਰੀ ਨਹੀਂ ਹੁੰਦੀ ਵੀ ਇੰਨੀ ਜ਼ਿਆਦੀ, ਪਰ ਉਹ ਇੰਨੀ ਕੁ ਸਖਤ ਹੁੰਦੀ, ਕਰੜੀ ਹੁੰਦੀ ਹੈ, ਉਹਦਾ ਜਿਹੜਾ ਚਿੱਲਾ ਹੁੰਦਾ ਉਹਦੇ ਚਿੱਲੇ ਨਾਲ 225 ਕਿਲੋ ਵਜ਼ਨ ਲਟਕਾ ਦਿਓ ਤਾਂ ਉਹ ਲਿਫਦੀ ਹੈ, ਇੰਨੀ ਕਰੜੀ ਕਮਾਨ ਹੁੰਦੀ। ਉਸ ਕਰੜੀ ਕਮਾਨ ਦੇ ਵਿੱਚੋਂ ਨਿਕਲਿਆ ਹੋਇਆ ਤੀਰ ਜਿਹੜਾ ਹੈ ਉਹ ਤਾਂ ਕਈਆਂ ਨੂੰ ਪਾੜ ਕੇ ਪਾਰ ਲੰਘ ਜਾਏ, ਏਦਾਂ ਦੇ ਕਰੜੇ ਕਮਾਨ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ, ਔਰ ਉਹਨਾਂ ਤੋਂ ਬਿਨਾਂ ਇਹ ਕਮਾਨ ਕੋਈ ਚਲਾ ਨਹੀਂ ਸੀ ਸਕਦਾ ਸਤਿਗੁਰਾਂ ਤੋਂ ਬਿਨਾਂ। ਇਹੋ ਜਿਹੇ ਕਰੜੇ ਕਮਾਨ ਮਹਾਰਾਜ ਛੇਵੇਂ ਪਾਤਸ਼ਾਹ ਚਲਾਉਂਦੇ ਨੇ, ਇੱਕ ਇੱਕ ਤੀਰ ਮਹਾਰਾਜ ਜੀ ਦਾ ਪੰਜ ਪੰਜ ਸੱਤ ਸੱਤ ਜਾਣਿਆਂ ਨੂੰ ਵਿੰਨਦਾ ਹੈ, ਉਹਨਾਂ ਦੇ ਪ੍ਰਾਣਾਂ ਦਾ ਨਾਸ਼ ਕਰ ਦਿੰਦਾ ਹੈ।
ਮੇਰੇ ਛੂਛ ਕੋਰੇ ਜਰੀ ਜ਼ੀਨ ਬੋਰੇ,
ਯੋਧਿਆਂ ਦੇ ਘੋੜੇ ਖਾਲੀ ਫਿਰਦੇ ਨੇ, ਤੀਰ ਵੱਜਦੇ ਜ਼ਮੀਨ ਤੇ ਜਾ ਡਿੱਗਦੇ, ਖਾਲੀ ਘੋੜੇ ਫਿਰਦੇ ਜਿਨ੍ਹਾਂ ਦੇ ਉੱਪਰ ਕਾਠੀਆਂ ਪਾਈਆਂ ਤੇ ਕਾਠੀਆਂ ਦੇ ਨਾਲ ਘੁੰਗਰੂ ਆਦਿਕ ਲੱਗੇ ਹੋਏ ਹਨ।
ਅਲੰਕਾਰ ਵਾਰੇ ਹਰੇ ਖਾਂ ਪੁਕਾਰੇ,
ਉਹ ਜਿਹੜੇ ਘੋੜੇ ਜਿਨ੍ਹਾਂ ਤੇ ਅਲੰਕਾਰ ਗਹਿਣੇ ਆਦਿਕ ਪਾ ਕੇ ਸ਼ਿੰਗਾਰਿਆ ਗਿਆ, ਚਾਰ ਚਫੇਰੇ ਖਾਲੀ ਘੋੜੇ ਫਿਰਦੇ ਹੋਏ ਹਿਣਕਦੇ ਹਨ।
ਪਰਿਓ ਖੇਤ ਪਾਰੀ ਕਰੇ ਮਾਰ ਮਾਰੀ,
ਬੜਾ ਘਮਸਾਨ ਦਾ ਜੰਗ ਮਚ ਗਿਆ, ਚਾਰ ਚਫੇਰੇ ਤੋਂ ਯੋਧੇ ਮਾਰ ਮਾਰ ਕਰਦੇ ਹਨ।
ਗਿਰੇ ਸ਼ਸਤਰ ਲਾਗੇ ਨਹੀਂ ਪੈਰ ਭਾਗੇ,
ਜਿਨ੍ਹਾਂ ਦੇ ਸ਼ਸਤਰ ਵੱਜੇ ਉੱਥੇ ਮੈਦਾਨੇ ਜੰਗ ਵਿੱਚ ਡਿੱਗ ਪਏ ਪਰ ਆਪਣਾ ਪੈਰ ਪਿੱਛੇ ਕਰਕੇ ਨਹੀਂ ਭੱਜੇ।
ਖਰੇ ਪ੍ਰਾਨ ਤਿਆਗੇ ਲਹੂ ਰੰਗ ਪਾਗੇ।
ਉੱਥੇ ਖਲੋਤਿਆਂ ਹੋਇਆ ਆਪਣੇ ਪ੍ਰਾਨ ਤਿਆਗ ਦਿੱਤੇ ਹਨ, ਉਹਨਾਂ ਦਾ ਤਨ ਜਿਹੜਾ ਲਹੂ ਦੇ ਨਾਲ ਰੰਗਿਆ ਗਿਆ ਹੈ।
ਪਾਏ ਲਾਲ ਬਾਗੇ ਤਉ ਕੋਪ ਜਾਗੇ,
ਬਾਗੇ ਸਰੀਰ ਦੇ ਲਾਲ ਰੰਗ ਦੇ ਹੋ ਗਏ, ਜ਼ਖਮੀ ਹੋ ਗਏ, ਫੇਰ ਵੀ ਮਨ ਦੇ ਅੰਦਰ ਕ੍ਰੋਧ ਜਾਗਦਾ, ਅੱਗੇ ਵੱਧ ਕੇ ਲੜਨ ਨੂੰ ਚਿੱਤ ਕਰਦਾ ਹੈ, ਮੈਦਾਨੇ ਜੰਗ ਵਿੱਚੋਂ ਪਿਛਾਂ ਨੂੰ ਨਹੀਂ ਹਟਣਾ ਚਾਹੁੰਦੇ। ਯੋਧਿਆਂ ਦੀ ਐਸੀ ਕਮਾਈ ਹੈ ਉਹਨਾਂ ਦੀ, ਜਿਵੇਂ ਵੱਡੇ ਘੱਲੂਘਾਰੇ ਦੇ ਅੰਦਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ, ਉਹਨਾਂ ਦਾ ਜਦੋਂ ਘੋੜਾ ਜ਼ਖਮੀ ਹੋ ਗਿਆ ਨਾ, ਆਪਣੇ ਵੀ ਸਰੀਰ 'ਤੇ 22 ਫੱਟ ਲੱਗੇ ਗੋਲੀਆਂ ਦੇ, ਤੀਰਾਂ ਦੇ, ਆਪ ਵੀ ਬੜੇ ਜ਼ਖਮੀ ਸਨ ਅਤੇ ਘੋੜੇ ਵੀ ਜ਼ਖਮੀ ਸਨ। 10 ਘੰਟੇ ਜੰਗ ਕੀਤਾ ਉਹਨਾਂ ਨੇ ਜਰਨੈਲਾਂ ਨੇ, ਅਤੇ ਜਦੋਂ ਘੋੜਾ ਤੁਰੇ ਨਾ ਥੱਕ ਗਿਆ, ਘੋੜਾ ਚੱਲਦਾ ਜ਼ਖਮੀ ਵੀ ਹੋ ਗਿਆ, ਅਤੇ ਉਹਨਾਂ ਦੇ ਅੰਗ ਰੱਖਕ ਭਾਈ ਗੁਰਮੁਖ ਸਿੰਘ ਨੇ ਕੋਲ ਆ ਕੇ ਅਤੇ ਮਿਆਨ ਦੇ ਨਾਲ ਘੋੜੇ ਨੂੰ ਛੇੜਿਆ ਵੀ ਤੁਰ ਪਏ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿਣ ਲੱਗੇ, ਨਾ ਭਾਈ ਗੁਰਮੁਖ ਸਿੰਘ ਇੱਦਾਂ ਨਾ ਕਰ, ਸਾਹਮਣੇ ਵੈਰੀ ਦੀ ਫੌਜ ਵੇਖਦੀ ਹੈ, ਸਿੰਘ ਵੀ ਵੇਖਦੇ ਪਏ ਨੇ, ਮਿਲੈ ਸਿੰਘ ਕਰੈ ਸਭ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ। ਕੱਲ੍ਹ ਨੂੰ ਸਿੰਘ ਮਿਲਣਗੇ ਅਤੇ ਮੈਨੂੰ ਮਖੌਲ ਕਰਨਗੇ ਵੀ ਜੱਸਾ ਸਿੰਘ ਘੋੜਾ ਭਜਾ ਕੇ ਜੰਗ ਵਿੱਚੋਂ ਚਲਾ ਗਿਆ। ਮੈਨੂੰ ਕੱਲ੍ਹ ਨੂੰ ਗੀਧੀ ਕਹਿਣਗੇ, ਜਿਨ੍ਹਾਂ ਨੇ ਮੈਨੂੰ ਸੁਲਤਾਨ ਬਣਾਇਆ ਹੈ ਉਹ ਗੀਧੀ ਕਹਿਣਗੇ ਵੀ ਡਰਦਾ ਮਾਰਾ ਭੱਜ ਗਿਆ। ਇੱਦਾਂ ਨਹੀਂ ਕਰਨਾ। ਵੇਖੋ ਕਿਹੋ ਜਿਹੀ ਭਾਵਨਾ ਹਿਰਦੇ ਦੇ ਅੰਦਰ, ਸਰੀਰ ਜ਼ਖਮੀ, ਘੋੜਾ ਜ਼ਖਮੀ ਹੈ, ਸਵੇਰ ਦੇ ਲੜ ਰਹੇ, ਜਲ ਦਾ ਇੱਕ ਘੁੱਟ ਵੀ ਪ੍ਰਾਪਤ ਨਹੀਂ ਹੋਇਆ, ਪਰ ਫਿਰ ਵੀ ਉਹਨਾਂ ਦੇ ਹਿਰਦੇ ਦੇ ਅੰਦਰ ਇੱਕੋ ਹੀ ਭਾਵਨਾ ਹੈ ਕਿ ਵੈਰੀ ਨੂੰ ਮੈਦਾਨੇ ਜੰਗ ਵਿੱਚੋਂ ਖਦੇੜਨਾ ਹੈ। ਇਹ ਯੋਧਿਆਂ ਦੀ ਕਰਨੀ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫੌਜ ਦੇ ਜਿਹੜੇ ਯੋਧੇ ਨੇ ਲੜਦੇ ਹੋਏ, ਕਹਿੰਦੇ ਉਹਨਾਂ ਦੇ ਸਰੀਰ ਉੱਪਰ ਜ਼ਖਮ ਲੱਗ ਗਏ, ਬਾਗੇ ਲਾਲ ਰੰਗ ਦੇ ਹੋ ਗਏ, ਹਿਰਦੇ ਵਿੱਚ ਹੋਰ ਜ਼ਿਆਦਾ ਕ੍ਰੋਧ ਉਹਨਾਂ ਦੇ ਜਾਗਿਆ ਹੈ।
ਤਸ਼ਾ ਮੁੱਛ ਹੋਈ ਕਟੀ ਬਾਹੇ ਦੋਈ,
ਬੜੀ ਤਸ਼ਾ ਮੁੱਛ ਕਟਾ ਵੱਢੀ ਉੱਥੇ ਹੋਈ, ਕਈਆਂ ਦੀਆਂ ਤਾਂ ਦੋਹਾਂ ਬਾਹਾਂ ਕੱਟੀਆਂ ਗਈਆਂ ਹਨ।
ਕਿਸੂ ਪਾਏ ਕਾਟੇ ਕਟੇ ਸੀਸ ਸਾਟੇ,
ਕਿਸੇ ਦੇ ਪੈਰ ਕੱਟੇ ਗਏ ਤੇ ਇਸੇ ਪ੍ਰਕਾਰ ਕਿਸੇ ਦੇ ਸਿਰ ਕੱਟੇ ਗਏ ਜੋ ਜ਼ਮੀਨ ਉੱਪਰ ਡਿੱਗੇ ਨਜ਼ਰ ਆਉਂਦੇ ਹਨ।
ਗੁਰੂ ਯੁੱਧ ਕੀ ਨਾ ਰਣੰਗ ਰੰਗ ਪੀਨਾ,
ਮੈਦਾਨੇ ਜੰਗ ਦੇ ਅੰਦਰ ਜੰਗ ਦੇ ਰੰਗ ਅੰਦਰ ਭਿੱਜ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਯੁੱਧ ਕੀਤਾ ਹੈ।
ਉਤੈ ਜੋਧ ਜੋਧਾ ਪਰਿਓ ਆਏ ਕ੍ਰੋਧਾ,
ਦੂਜੇ ਪਾਸੇ ਭਾਈ ਜੋਧ ਰਾਏ ਵੀ ਬੜਾ ਕ੍ਰੋਧ ਹਿਰਦੇ ਵਿੱਚ ਧਾਰਨ ਕਰਕੇ ਦੱਖਣ ਦੀ ਦਿਸ਼ਾ ਵੱਲ ਵੈਰੀ ਤੇ ਟੁੱਟ ਕੇ ਪੈ ਗਏ ਹਨ।
ਖਚਾ ਖਚ ਖੰਡੇ ਚਲਾਏ ਪ੍ਰਚੰਡੇ,
ਯੋਧਿਆਂ ਨੇ ਤਿੱਖੇ ਜਿਹੜੇ ਖੰਡੇ ਹਨ ਖਚਾ ਖਚ ਉੱਥੇ ਵਾਹੇ ਹਨ।
ਕਟੇ ਮੁੰਡ ਤੁੰਡੇ ਪਾਏ ਖੰਡ ਖੰਡੇ,
ਖੰਡੇ ਚੱਲੇ ਹਨ ਯੋਧਿਆਂ ਦੇ ਸਿਰ ਲੈ ਗਏ, ਕਿਸੇ ਦੇ ਮੂੰਹ ਕੱਟੇ ਗਏ, ਇਸੇ ਪ੍ਰਕਾਰ ਯੋਧੇ ਖੰਡ ਖੰਡ ਹੋ ਗਏ, ਟੋਟੇ ਟੋਟੇ ਹੋ ਗਏ ਹਨ।
ਕਨੰਗ ਅੰਗ ਪੰਗੇ ਸੁਡਾਰੀ ਤੁਫੰਗੇ,
ਕਈਆਂ ਦੇ ਸਰੀਰਾਂ ਦੇ ਅੰਗ ਨਸ਼ਟ ਹੋ ਗਏ ਨੇ, ਤੁਫੰਗਾ ਬੰਦੂਕਾਂ ਜਿਹੜੀਆਂ ਜ਼ਮੀਨਾਂ ਤੇ ਡਿੱਗ ਪਈਆਂ।
ਜਮਿਓ ਸ਼੍ਰੋਣ ਮੁਸ਼ਟੰ ਹਤੇ ਬ੍ਰਿੰਦ ਦੁਸ਼ਟੰ,
ਜਿਨ੍ਹਾਂ ਨੇ ਹੱਥਾਂ ਵਿੱਚ ਤੇਗਾਂ ਲੈ ਕੇ ਦੁਸ਼ਟਾਂ ਦਾ ਘਾਤ ਕੀਤਾ ਹੈ। ਕਵੀ ਜੀ ਕਹਿੰਦੇ ਉਹਨਾਂ ਦੇ ਹੱਥਾਂ ਦੇ ਸਰੋਣ ਲਹੂ ਜੰਮ ਗਿਆ ਹੈ।
ਦੋ ਪਾਸੇ ਲੜਾਈ ਸੋ ਮਾਰੰ ਮਚਾਈ,
ਇਸ ਤਰ੍ਹਾਂ ਦੋ ਪਾਸੇ ਲੜਾਈ ਹੋਣ ਲੱਗੀ, ਯੋਧਿਆਂ ਨੇ ਘਣੀ ਮਾਰ ਮਚਾ ਦਿੱਤੀ ਹੈ।
ਫਿਰੇ ਸ਼ਤਰੂ ਦੋਰੇ ਮਨੋ ਹੋਏ ਬੋਰੇ,
ਇਹੋ ਜੀ ਫੌਜ ਨੇ ਮਾਰ ਮਾਰੀ ਗੁਰੂ ਕੇ ਸਿੱਖਾਂ ਨੇ ਵੈਰੀ ਨੂੰ, ਇਹੋ ਜੀ ਮਾਰ ਮਾਰੀ ਹੈ, ਸ਼ਤਰੂ ਇੱਧਰ ਉੱਧਰ ਦੌੜੇ ਫਿਰਦੇ, ਮਾਨੋ ਵੀ ਜੈਸੇ ਬੌਰੇ ਹੀ ਹੋ ਗਏ ਹੋਵਣ।
ਮਹਾ ਤੂਮ ਮਾਚੀ ਲਹੂ ਤੂਲ ਰਾਚੀ,
ਮੈਦਾਨੇ ਜੰਗ ਵਿੱਚ ਹਰ ਪਾਸੇ ਧੂਮ ਮੱਚੀ ਹੈ, ਕਿਸੇ ਪਾਸੇ ਯੋਧੇ ਲਲਕਾਰੇ ਮਾਰਦੇ, ਕਿਤੇ ਨਗਾਰੇ ਵੱਜਦੇ ਨੇ, ਕਿਤੇ ਪਣਵ ਵੱਜਦੇ ਨੇ, ਕਿਤੇ ਜੰਗੀ ਵਾਜੇ ਵੱਜਦੇ ਨੇ, ਤੇ ਕਿਤੇ ਜ਼ਖਮੀ ਹਾਏ ਹਾਏ ਕਰਦੇ ਨੇ। ਇਸੇ ਪ੍ਰਕਾਰ ਲਹੂ ਜਿਹੜਾ ਯੋਧਿਆਂ ਦਾ ਧੂਲ ਦੇ ਵਿੱਚ ਰਚ ਗਿਆ ਹੈ।
ਪਇਓ ਲਾਲ ਗਾਰਾ ਭਜੇ ਹੈ ਮਜਾਰਾ,
ਧਰਤੀ ਦੇ ਉੱਪਰ ਲਾਲ ਰੰਗ ਦਾ ਗਾਰਾ ਹੋ ਗਿਆ, ਇਸੇ ਪ੍ਰਕਾਰ ਜਿਹੜੇ ਯੋਧੇ ਨੇ ਉਸ ਗਾਰੇ ਦੇ ਵਿੱਚੋਂ ਦੀ ਭਜਦੇ ਹਨ।
ਲਲਾ ਬੇਗ ਜੋਰਾ ਕਰਿਓ ਹੈ ਨਾ ਥੋਰਾ।
ਲਲਾ ਬੇਗ ਨੇ ਆਪਣੇ ਵੱਲੋਂ ਬੜਾ ਜ਼ੋਰ ਲਾਇਆ, ਅੱਗੇ ਵੱਧ ਕੇ ਆਪਣੀ ਪੂਰੀ ਤਾਕਤ ਲਾ ਕੇ ਉਹ ਲੜਿਆ ਵੀ ਕਿਤੇ ਜੰਗ ਜਿੱਤ ਜਾਵਾ।
ਤਉ ਰਾਖ ਖੇਤੰ ਗੁਰੂ ਹੋਏ ਸੋ ਚੇਤੰ।
ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਚੇਤ ਹੋ ਕਰਕੇ ਮੈਦਾਨੇ ਜੰਗ ਨੂੰ ਮੱਲੀ ਰੱਖਿਆ। ਵੈਰੀ ਦੇ ਸਾਹਮਣੇ ਮਹਾਰਾਜ ਨੇ ਟਾਕਰਾ ਕੀਤਾ, ਉਹਨਾਂ ਨੂੰ ਇੱਕ ਕਦਮ ਵੀ ਅੱਗੇ ਨਹੀਂ ਵਧਣ ਦਿੱਤਾ।
ਨਹੀਂ ਪਾਏ ਹਾਲਾ ਬੜਾ ਹੇਲ ਕਾਲਾ।
ਭਾਵੇਂ ਵੈਰੀ ਨੇ ਬੜਾ ਵੱਡਾ ਹੱਲਾ ਕੀਤਾ ਪਰ ਛੇਵੇਂ ਪਾਤਸ਼ਾਹ ਦਾ ਪੈਰ ਨਹੀਂ ਹਿੱਲਿਆ। ਇੱਕ ਜਗ੍ਹਾ ਤੇ ਮਹਾਰਾਜ ਰਣਥੰਬੇ ਵਾਂਗੂ ਖਲੋਤੇ ਰਹੇ ਹਨ।
ਪਰ ਉਹ ਜੋਧੇ ਆਈ ਮਹਾ ਕਾਉ ਕਾਈ।
ਉਧਰ ਭਾਈ ਜੋਧ ਰਾਏ ਵੀ ਮੈਦਾਨੇ ਜੰਗ ਵਿਚ ਆ ਪਏ ਵੈਰੀਆਂ ਤੇ ਬੜੇ ਜ਼ਖਮੀ ਕਰਦੇ ਹਨ ਵੈਰੀਆਂ ਨੂੰ।
ਰਿਪੂ ਹਾਲ ਚਾਲੇ ਮਰੇ ਵੈ ਵੀ ਸਾਲੇ।
ਦੁਸ਼ਮਣਾਂ ਦੇ ਵਿਚ ਹਲ ਚਲ ਮੱਚ ਗਈ, ਇਧਰ ਉਧਰ ਭੱਜਣ ਲੱਗ ਪਏ ਹੱਲਾ ਵੇਖ ਕਰਕੇ। ਇਸੇ ਪ੍ਰਕਾਰ ਬੇਅੰਤੀ ਜਿਹੜੇ ਯੋਧੇ ਹਨ ਵੈਰੀ ਦੇ ਮਾਰੇ ਗਏ।
ਗੁਰੂ ਤੀਰ ਮਾਰੇ ਕਰੇ ਇੱਕ ਵਾਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰ ਮਾਰਦੇ ਨੇ ਤੇ ਜਦੋਂ ਇੱਕੋ ਹੀ ਤੀਰ ਦਾ ਵਾਰ ਕਰਦੇ ਹਨ।
ਅਨੇਕਾਂ ਕਾਵੇ ਗਿਰੇ ਪ੍ਰਾਣ ਜਾਵੇ।
ਪਾਤਸ਼ਾਹ ਦਾ ਇੱਕ ਜਿਹੜਾ ਤੀਰ ਹੈ ਉਹ ਕਈਆਂ ਨੂੰ ਵਿੰਨ ਕੇ ਪਾਰ ਲੰਘ ਜਾਂਦਾ, ਕਈਆਂ ਨੂੰ ਨਾਸ਼ ਕਰ ਜਾਂਦਾ ਹੈ। ਜਿਨ੍ਹਾਂ ਜਿਨ੍ਹਾਂ ਨੂੰ ਤੀਰ ਲੱਗਦਾ ਉਹਨਾਂ ਦੇ ਪ੍ਰਾਣ ਚਲੇ ਜਾਂਦੇ, ਜ਼ਮੀਨ ਤੇ ਡਿੱਗ ਪੈਂਦੇ ਮੁਰਦੇ ਹੋ ਕੇ।
ਹਿਮੰਗ ਮਾਰ ਕੀਨੀ ਪਾਏ ਸੈਨ ਹੀਨੀ।
ਇਸ ਤਰ੍ਹਾਂ ਛੇਵੇਂ ਪਾਤਸ਼ਾਹ ਦਲ ਭੰਜਨ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਵੈਰੀਆਂ ਨੂੰ ਮਾਰ ਮਾਰੀ ਹੈ ਤੇ ਵੈਰੀਆਂ ਦੀ ਫੌਜ ਨਸ਼ਟ ਕਰ ਦਿੱਤੀ ਹੈ।
ਚਟਾ ਚੱਟ ਬਾਏ ਕਟੇ ਅੰਗ ਲਾਏ।
ਚਟਾ ਚੱਟ ਬੜੀ ਤੇਜ਼ੀ ਦੇ ਨਾਲ ਸ਼ਸਤਰ ਚਲਾਉਂਦੇ ਵੈਰੀ ਦੇ ਅੰਗ ਲਾਉਂਦੇ ਹਨ।
ਗਿਰੇ ਵੀਰ ਕੋਰਾ ਪਾਈ ਭੂਮ ਕੋਰਾ।
ਕਿਤੇ ਯੋਧੇ ਕਿਤੇ ਘੋੜੇ ਜ਼ਮੀਨ ਤੇ ਡਿੱਗ ਪਏ। ਮੈਦਾਨੇ ਜੰਗ ਦੀ ਧਰਤੀ ਬੜੀ ਭਿਅੰਕਰ ਹੋ ਗਈ ਹੈ।
ਦੋਹਰਾ ਕਹਾਂ ਲਗੇ ਬਰਨਨ ਕਰੋ ਮਾਚਿਓ ਜਿਮ ਕਮਸਾਨ।
ਕਵੀ ਰਾਜ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਕਿੱਥੋਂ ਤਾਈ ਮੈਂ ਵਰਣਨ ਕਰਾਂ ਜਿਸ ਤਰ੍ਹਾਂ ਕਮਸਾਨ ਦਾ ਜੰਗ ਮਚਿਆ ਹੈ।
ਹਾਨ ਪਈ ਤੁਰ ਕਾਨ ਕੀ ਪਾਛੇ ਹਟੇ ਨਿਦਾਨ।
ਤੁਰਕਾਂ ਦਾ ਬੜਾ ਨੁਕਸਾਨ ਹੋਇਆ, ਅਨੇਕਾਂ ਯੋਧੇ ਤੁਰਕਾਂ ਦੇ ਮੈਦਾਨੇ ਜੰਗ ਵਿਚ ਮਾਰੇ ਗਏ, ਅੰਤ ਨੂੰ ਫਿਰ ਉਹ ਪਿਛਾਂ ਨੂੰ ਹਟ ਗਏ ਹਨ।
ਸੰਭਾਰੇ ਸੂਰਾ ਸਰਬ ਇੱਕ ਸਹੰਸ ਰਹਿਆ ਸੰਗ।
ਉਹਨਾਂ ਨੇ ਆਪਣੇ ਸੂਰਮਿਆਂ ਦੀ ਜਦੋਂ ਸੰਭਾਲਣਾ ਕੀਤੀ ਹੈ, 1000 ਜਿਹੜੇ ਘੋੜੇ ਹਨ।
9000 ਰਣ ਖੇਤ ਮੈਂ ਕੋ ਤਰਫਤ ਕੋ ਭੰਗ।
1000 ਘੋੜਿਆਂ ਦੇ ਸਹਿਤ ਇੰਨੀ ਕੁ ਫੌਜ ਉਹਨਾਂ ਦੀ ਬਚੀ ਹੈ, ਬਾਕੀ 9000 ਜਿਹੜੇ ਸਨ ਉਹ ਮੈਦਾਨੇ ਜੰਗ ਵਿਚ ਮਾਰ ਸੁੱਟੇ। ਕੋਈ ਜ਼ਖਮੀ ਹੈ, ਜਿਨ੍ਹਾਂ ਦੇ ਸਰੀਰ ਦੇ ਅੰਗ ਭੰਗ ਹੋ ਗਏ, ਉਹ ਤੜਫਦੇ ਹਨ। 35000 ਦੀ ਫੌਜ ਚੜ ਕੇ ਆਈ, ਕਵੀ ਜੀ ਕਹਿੰਦੇ 25000 ਦੀ ਫੌਜ ਮਾਰ ਦਿੱਤੀ, ਫਿਰ 10000 ਦੀ ਫੌਜ ਨੇ ਜੰਗ ਕੀਤਾ। ਉਹਨਾਂ ਵਿੱਚੋਂ ਵੀ ਕੇਵਲ 1000 ਹੀ ਪਿੱਛੇ ਬਚੇ ਨੇ, 9000 ਫਿਰ ਮਾਰੇ ਗਏ ਹਨ।
ਇੱਕ ਸਹੰਸਰ ਗੁਰ ਸੂਰਮੇ ਮਰੇ ਕਰਤ ਬੜ ਜੰਗ।
ਇਸ ਭਾਰੀ ਜੰਗ ਨੂੰ ਕਰਦਿਆਂ ਹੋਇਆ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ 1000 ਸੂਰਮੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ।
ਜਨਮ ਮਰਨ ਬੰਧਨ ਮਹਾ ਅੰਗ ਸੰਗ ਸੋ ਭੰਗ।
ਜਨਮ ਮਰਨ ਦੇ ਜਿਹੜੇ ਬੰਧਨ ਸਨ ਗੁਰੂ ਸਾਹਿਬ ਨੇ ਉਹਨਾਂ ਦੇ ਨਾਸ਼ ਕਰ ਦਿੱਤੇ ਹਨ। ਆਪਣੇ ਪਿਆਰਿਆਂ ਦੇ ਸਤਿਗੁਰੂ ਅੰਗ ਸੰਗ ਸਹਾਈ ਹੋਏ, ਲੋਕ ਤੇ ਪਰਲੋਕ ਸਾਹਿਬਾਂ ਨੇ ਉਹਨਾਂ ਦਾ ਸਵਾਰ ਦਿੱਤਾ ਹੈ।
ਸਰਬ ਗਰਬ ਤੁਰ ਕਨ ਹਰਿਓ ਐਸੀ ਮਾਰ ਮਚਾਏ।
ਇਹੋ ਜੀ ਮਾਰ ਸਤਿਗੁਰਾਂ ਨੇ ਮਾਰੀ, ਤੁਰਕਾਂ ਦੇ ਅੰਦਰ ਦਾ ਜਿਹੜਾ ਹੰਕਾਰ ਸੀ, ਗਰਭ ਸੀ, ਮਹਾਰਾਜ ਨੇ ਨਸ਼ਟ ਕਰ ਦਿੱਤਾ ਹੈ।
ਸਰਬ ਸ਼ਕਤ ਧਰ ਸਤਿਗੁਰੂ ਕਰੇ ਜਥਾ ਮਨ ਪਾਏ।
ਸਰਬ ਕਲਾ ਸਮਰੱਥ ਹਨ ਸਤਿਗੁਰ ਜੀ, ਸਭ ਤੇ ਵੱਢ ਸਮਰੱਥ ਗੁਰਦੇਵ, ਜੋ ਚਾਹਣ ਉਹ ਮਨ ਪਾਉਂਦਾ ਸਾਹਿਬ ਜੀ ਕਰ ਸਕਦੇ ਹਨ। ਦੀਨ ਦੁਨੀਆਂ ਦਾ ਵਾਲੀ ਇਸ ਜ਼ਰੇ ਜ਼ਰੇ ਦਾ ਮਾਲਕ, ਜਿਹਨੇ ਜਰਾ ਜਰਾ ਪੈਦਾ ਕੀਤਾ, ਜਰੇ ਜਰੇ ਨੂੰ ਚੇਤਨਤਾ ਬਖਸ਼ਿਸ਼ ਕੀਤੀ ਹੈ, ਉਹ ਸਰਬ ਕਲਾ ਸਮਰੱਥ ਜੋ ਚਾਹੇ ਉਹ ਕਰ ਸਕਦਾ, ਉਹਦੇ ਸਾਹਮਣੇ ਕੋਈ ਆਪਣਾ ਹੰਕਾਰ ਜਾਹਰ ਨਹੀਂ ਕਰ ਸਕਦਾ। ਤਾਂ ਗੁਰੂ ਕਲਗੀਧਰ ਜੀ ਕਹਿੰਦੇ ਗਰਭ ਗੰਜਨ ਸਰਬ ਭੰਜਨ, ਹੰਕਾਰ ਨੂੰ ਨਸ਼ਟ ਕਰਨ ਵਾਲਾ, ਸਭ ਨੂੰ ਵਿਨਾਸ਼ ਕਰਨ ਵਾਲਾ ਪਰਮੇਸ਼ਰ, ਉਹਦਾ ਟਾਕਰਾ ਕੌਣ ਕਰ ਸਕਦਾ ਹੈ। ਸੋ ਇਸੇ ਪ੍ਰਕਾਰ ਮੈਦਾਨੇ ਜੰਗ ਵਿੱਚ ਕਾਬਲ ਬੇਗ ਦਾ ਵੱਧ ਮਹਾਰਾਜ ਕਰਨਗੇ ਕਥਾ, ਪਗਲਿਆਂ ਪ੍ਰਕਰਣਾ ਵਿੱਚ ਸਰਵਣ ਕਰੋਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ,